दास गुरिंद को मेरी है प्रणाम।
रिख बबिष्ट देख्यो असहाला, परत बुलाए पठे तत्काला। आन दीख जब सर्ब कुचाली, व्यापी और मह पीर बसाली।
सतगुरां दी साजी निवाजी उपस्थित साध संग जीओ, मन वृत्तियां नु एकाग्र करदे होए रसना पवित्र करिए। एक बार सब गज के आखिए, धन श्री सतगुरु राम सिंह जी सच्चे पातशाह, जिन्ना ने अपार बख्शिश करके इस संसार विचों चुन के बाह पकड़ कढ ली ने अपने ग्रह अंधकूप ते माया। माया दे अंधे खूह चो जिन्ना ने बाह फड़ फड़ के कढ के नाम जपन लाते, गुरबाणी नाल स्नान नाल दान नाल किरत नाल गुरु नाल साध संगत नाल जोड़ दिते। सतगुरु राम सिंह सच्चे पातशाह ने हर सिख नूं इह अपार बख्शिश करके अपने वर्गा रूप बख्शिया ते इहदा ऐलान करता कि एक हलवा जट पार्टी कश वाला भी जे भजन देगा जां उहदे कोल कोई पुछेगा ते मेरे जैसा असर होएगा। गोरी सरकार दा उस वेले समा सी जो उन्होंने सतगुरां दे बनाए पंज सूबिआं नूं कैद कीता, सच्चे पातशाह 17 होर थाप दिते, उह वी कैद कर लै। सतगुरु राम सिंह सच्चे पातशाह जी नूं वी जदों उन्हां ने नजरबंद कीता ते उन्हां ने फिर ए दावा करदिआं आखिआ, बाबा राम सिंह अब क्या करोगे? ते सतगुरु राम सिंह जी कहा सी, बिल्लिया मैं घर घर राम सिंह कर देंगा। जिन्हां दी सरकार होवे, सरकार दे वड्डे वड्डे अहुदेदार होण, ते उन्हां नूं सतगुरु राम सिंह सच्चे पातशाह जी एडे दावे नाल एडी जुरत नाल ए बख्शिश नाल ए बचन कीता, बिल्लिया मैं घर घर राम सिंह कर देंगा। मंत्र शक्ति दे नाल सतगुरु राम सिंह जी हुक्म कीता, संत खालस दी उत्पत्ति होई है, पताल विच नीह रखी आ, एदा कोई कुछ नहीं बिगाड़ सकदा, ए दो दिनों दिन वधेगा, हौली हौली सारे संसार ते फैल जाएगा। सतजुग दी नीह रखी आ, धर्म दी नीह रखी आ। इस सिखी नूं हरी भरी रखण वास्ते सतगुरु राम सिंह सच्चे पातशाह जी अपने भरा दा नां बुद्ध सिंह तो हरी सिंह रख के बचन कीता, इस नूं ए हरी रखेगा, मेरी सिखी नूं ए हरी रखेगा, इस नूं सिर करता जानना। सतगुरु प्रताप सिंह सच्चे पातशाह जी इस सिखी दी पनीरी नूं देसां प्रदेशां विच लाया, अपनी कृपा दा पाणी पाया। सतगुरु जगजीत सिंह सच्चे पातशाह इस सिखी नूं प्रफुल्लित कीता। सतगुरु अपने पिता सतगुरु नूं याद करिए, सब कहो धन सतगुरु जगजीत सिंह सच्चे पातशाह जी। किन्ना चंगा ओ नाम सतगुरां दा जिन्नू सतगुरु राम सिंह सच्चे पातशाह जी नूं दरगाहों हुक्म होया कि नाम दा कड़छा वरताओ। सतगुरु बालक सिंह जी कोलों नाम लिया, उन्होंने गुरियाई दे के बचन कीता, इस नूं पत्थर ते पाओगे उत्थे भी हरा होएगा, पत्थर ते भी नाम हरा होएगा। उस नाम नूं सतगुरु राम सिंह सच्चे पातशाह ने छट्टा दिता, ਸਤਿਗੁਰ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਵੀ ਛੱਟਾ ਦਿੱਤਾ ਗਿਆ। ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਇਹਨੂੰ ਨਿਯਮਬੱਧ ਕੀਤਾ ਗਿਆ ਕਿ ਰੋਜ਼ ਹਰ ਸਿੱਖ ਇੱਕ ਘੰਟਾ ਨਾਮ ਸਿਮਰਨ ਕਰੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਸ ਨਾਮ ਨੂੰ ਆਪ ਬਹੁਤ ਜਪਿਆ, ਸਾਧ ਸੰਗਤ ਨੂੰ ਬਹੁਤ ਜਪਾਇਆ, ਪੂਰੇ ਸੰਸਾਰ ਵਿੱਚ ਨਾਮ ਤਾਰੀ ਸਿੱਖ ਜਗਤ ਨੂੰ। ਸਤਿਗੁਰਾਂ ਨੇ ਇਹ ਨਾਮ ਜਪਾਇਆ ਜਿਹੜੇ ਨਾਮ ਦੀ ਨਹੀਂ ਨਹੀਂ ਤੁਲ ਰਾਮ ਨਾਮ ਵਿਚਾਰ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਏਕ ਨਿਮਖ ਸਿਮਰਨ ਮਹਿ ਜੀਆ, ਮਾਨੋ ਕੋਟ ਦਿਨਸ ਲਾਖ ਸਦਾ ਥਿਰ ਥੀਆ। ਉਹ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਉਹ ਨਾਮ ਸਤਿਗੁਰੂ ਕੋਲੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਨੇ ਜਪਿਆ, ਜਿਨ ਹਰ ਜਪਿਆ ਸੇ ਹਰ ਹੋਏ, ਐਸਾ ਨਾਮ ਜਿਹੜਾ ਸਤਿਗੁਰ ਵਰਗਾ ਕਰ ਦਿੰਦਾ, ਬਿੱਲਿਆ ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ, ਤੇ ਉਹ ਨਾਮ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਜਪਾਇਆ, ਹਰ ਕਾ ਸੇਵਕ ਹਰ ਹੀ ਜਿਹਾ, ਜਿਨ ਹਰ ਜਪਿਆ ਸੇ ਹਰ ਹੋਏ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਹਰ ਕਾ ਸੇਵਕ ਹਰ ਹੀ ਜਿਹਾ, ਹਰ ਹਰ ਜਨ ਦੁਹੀ ਏਕ ਹੈ। ਇਹ ਨਾਮ ਆ ਜਿਹੜਾ ਇਹ ਕੰਮ ਕਰ ਸਕਦਾ ਆ, ਹਰ ਸਿੱਖ ਨੂੰ ਹਰ ਜੀਵ ਨੂੰ ਸਤਿਗੁਰੂ ਵਰਗਾ ਕਰ ਸਕਦਾ। ਸਤਿਗੁਰੂ ਵਰਗੀ ਸ਼ਕਤੀ ਅੰਦਰ ਆ ਸਕਦੀ ਹੈ, ਸਤਿਗੁਰੂ ਵਰਗੀ ਠੰਡ ਆ ਸਕਦੀ ਹੈ, ਸਤਿਗੁਰੂ ਵਰਗਾ ਆਨੰਦ ਆ ਸਕਦਾ, ਸਤਿਗੁਰੂ ਵਰਗੀ ਸ਼ਾਂਤੀ ਆ ਜਾਂਦੀ ਆ ਸਕਦੀ ਹੈ, ਸਤਿਗੁਰੂ ਵਰਗਾ ਤੇਜ ਆ ਸਕਦਾ, ਸਤਿਗੁਰੂ ਵਰਗਾ ਲੋਕ ਪ੍ਰਲੋਕ ਦਾ ਸੁੱਖ, ਤੇ ਸਤਿਗੁਰੂ ਵਰਗਾ ਉਹ ਸਿੱਖ ਜਿਹਦੇ ਬਾਰੇ ਕਦੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਚਨ ਕੀਤਾ ਸੀ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ, ਕਿਹੜੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਮ ਦੀ ਇਹ ਜਿਨ੍ਹਾਂ ਨੇ ਕਮਾਈ ਕੀਤੀ ਉਹ ਕਿੰਨਿਆਂ ਨੂੰ ਨਾਲ ਲਿਜਾ ਸਕਦੇ, ਕਿੰਨਿਆਂ ਦਾ ਉਧਾਰ ਕਰ ਸਕਦੇ, ਕਿੰਨੇ ਸੰਗੀ ਸਾਥੀਆਂ ਦਾ ਉਹ ਬੇੜਾ ਪਾਰ ਕਰ ਸਕਦੇ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰੂ ਤੇ ਨਾਮ ਜਪਣ ਵਾਲਿਆਂ ਦੇ ਨਾਲ ਰਹਿੰਦਾ ਹੀ ਆ, ਪਰ ਜੇ ਉਹ ਯਾਦ ਕਰੇ, ਜੇ ਉਹਨੂੰ ਸਿਮਰੇ, ਜੇ ਉਹਨੂੰ ਪਿਆਰ ਕਰੇ, ਥੋੜਾ ਜਿਹਾ ਵੀ ਸਤਿਗੁਰਾਂ ਨੂੰ ਜੇ ਕੋਈ ਪਿਆਰ ਕਰੇ, ਮੁਸ ਨਿਮਖ ਪ੍ਰੇਮ ਪਰ, ਕੋਈ ਨਿਮਖ ਮਾਤਰ ਰੰਚ ਮਾਤਰ, ਸਤਿਗੁਰੂ ਨੂੰ ਕੋਈ ਪ੍ਰੇਮ ਕਰੇ, ਸਤਿਗੁਰੂ ਪ੍ਰੇਮ ਦਾ ਭੁੱਖਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਿਆ ਸਵਈਆਂ ਦੇ ਵਿੱਚ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ, ਜਿਨ ਸ਼ਬਦ ਲਾਇਆ ਤੇ ਉਹਦੇ ਵਿੱਚ ਕੋਈ ਵੀ ਇਹ ਯਤਨ ਕਰ ਸਕਦਾ ਆ। ਪ੍ਰੇਮ ਤੇ ਸੰਸਾਰ ਦੇ ਕਿਸੇ ਜੀਵ ਨਾਲ ਕਰੀਏ, ਪਸ਼ੂ ਪੰਛੀ ਨਾਲ, ਉਹ ਵੀ ਵਸ ਵਿੱਚ ਹੋ ਜਾਂਦਾ, ਤੇ ਪ੍ਰੇਮ ਦਾ ਐਸਾ ਬੰਧਨ ਆ, ਜਿਨ੍ਹਾਂ ਨੇ ਸਤਿਗੁਰੂ ਨਾਲ ਪ੍ਰੇਮ ਕੀਤਾ ਸਤਿਗੁਰੂ ਵੀ ਉਹਨਾਂ ਦੇ ਵਸ ਵਿੱਚ ਆ ਗਿਆ। ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ, ਵਸ ਆਇਆ ਫਿਰ ਛੋੜ ਨਾ ਜਾਈ, ਇੱਕ ਵਾਰੀ ਸਤਿਗੁਰੂ ਵਸ ਵਿੱਚ ਆ ਗਿਆ ਫਿਰ ਛੱਡ ਕੇ ਜਾਂਦਾ ਨਹੀਂ, ਫਿਰ ਉਹ ਨਾਲ ਹੀ ਰੱਖਦਾ, ਫਿਰ ਕਦੀ ਵੀ ਨਹੀਂ ਛੱਡਦਾ। ਇਹ ਵਡਿਆਈ ਸਤਿਗੁਰਾਂ ਦੀ ਆ। ਐਸੇ ਸਤਿਗੁਰੂ ਨੂੰ, ਸਮੇਂ ਦੇ ਮਾਲਕ ਸਤਿਗੁਰੂ ਨੂੰ ਯਾਦ ਕਰੀਏ, ਜਿਨ੍ਹਾਂ ਨੇ ਸਾਨੂੰ ਆਪਣੀ ਬਖਸ਼ਿਸ਼ ਦੇ ਨਾਲ ਇਸ ਜ਼ਮਾਨੇ ਦੀ ਹਵਾ ਤੋਂ, ਸਮੇਂ ਦੀ ਮਾਰ ਤੋਂ ਬਚਾਇਆ। ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਅਕਾਲ ਪੁਰਖ ਦਾ ਜਸ ਤੁਹਾਨੂੰ ਸੁਣਾ ਰਿਹਾ। ਅਕਾਲ ਪੁਰਖ ਸਤਿਗੁਰੂ ਅਕਾਲ ਪੁਰਖ ਹੁੰਦਾ ਹੈ। ਅਕਾਲ ਪੁਰਖ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਦਾ ਜਸ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ। ਅੱਜ ਦੀ ਕਥਾ ਦੇ ਵਿੱਚ ਇਹ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ, ਪਰ ਸੁਣਾ ਭਾਈ ਬਾਲਾ ਇਹ ਗੱਲ ਰਿਹਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਮਰਦਾਨੇ ਨੇ ਪੁੱਛਿਆ ਕਿ ਲੰਕਾ ਵਿੱਚ ਰਾਮ ਚੰਦਰ ਜੀ ਕਿੱਦਾਂ ਆਏ, ਕੀ ਕਾਰਨ ਬਣਿਆ। ਉਸ ਕਥਾ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਸੁਣਾ ਰਹੇ ਨੇ ਤੇ ਗ੍ਰੰਥਾਕਾਰ ਜੀ ਨੇ ਇਸ ਤਰ੍ਹਾਂ ਲਿਖਿਆ।
ਰਿਖ ਬਬਿਸ਼ਟ ਦੇਖਿਓ ਅਸ ਹਾਲਾ।
ਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਕਥਾ ਰਾਮ ਚੰਦਰ ਜੀ ਦੀ ਸੁਣਾ ਰਹੇ ਆ ਕਿ ਕਿੱਦਾਂ ਤਿਲਕ ਮਿਲਣ ਲੱਗਿਆ ਸੀ ਰਾਜ ਗੱਦੀ ਦਾ ਤੇ ਬਨਵਾਸ ਹੋ ਗਿਆ, ਤੇ ਉਹ ਮਾਤਾ ਕਕੇਈ ਨੇ ਦੋ ਵਾਰ ਮੰਗ ਲਏ, ਕਿਸੇ ਮੌਕੇ ਪਤੀ ਦੀ ਸਹਾਇਤਾ ਕੀਤੀ ਸੀ। ਉਹਨੇ ਖੁਸ਼ ਹੋ ਕੇ ਕਿਹਾ ਸੀ ਕਦੀ ਤੂੰ ਮੈਨੂੰ ਦੋ ਬਚਨ ਕਹੇਂਗੀ ਤੇ ਜੋ ਕਹੇਂਗੀ ਮੈਂ ਪੂਰੇ ਕਰਾਂਗਾ। ਅੱਜ ਉਹਨੇ ਮੰਗ ਲਿਆ ਕਿ ਇੱਕ ਮੇਰੇ ਪੁੱਤਰ ਨੂੰ ਰਾਜ ਦੇ ਦਿਓ, ਭਾਵੇਂ ਪੁੱਤਰ ਵਿਦੇਸ਼ ਵਿੱਚ ਗਿਆ ਕਿਤੇ ਹੋਰ ਦੇਸ਼ ਗਿਆ, ਘਰ ਨਹੀਂ ਹੈ, ਤੇ ਦੂਸਰਾ ਰਾਮ ਚੰਦਰ ਜੀ ਵੱਡੇ ਪੁੱਤਰ ਨੂੰ ਬਨਵਾਸ ਦੇ ਦਿਓ। ਤੇ ਰਾਜੇ ਨੇ ਮਜਬੂਰ ਹੋ ਕੇ ਕਿਹਾ ਸੀ, ਆਪਣਾ ਬਚਨ ਨਾ ਟਾਲ ਸਕਿਆ, ਕਹਿਤਾ ਚੰਗਾ ਜੇ ਤੂੰ ਏਦਾਂ ਚਾਹੁੰਦੀ ਆ ਤੇ ਫਿਰ ਇਸ ਤਰ੍ਹਾਂ ਹੀ ਸਹੀ, ਤੇਰੇ ਪੁੱਤਰ ਨੂੰ ਰਾਜ ਤੇ ਰਾਮ ਨੂੰ ਬਨਵਾਸ, ਪਰ ਜੇ ਤੂੰ ਇਹ ਗੱਲ ਚਾਹੁੰਦੀ ਆ ਫਿਰ ਮੇਰਾ ਜੀਵਨ ਨਹੀਂ। ਤੇ ਉਹਨੇ ਆਖਿਆ ਕੋਈ ਗੱਲ ਨਹੀਂ, ਤੁਹਾਡੀ ਲੋੜ ਨਹੀਂ ਹੈ। ਤੇ ਫਿਰ ਮਹਾਰਾਜਾ ਦਸ਼ਰਥ ਉਹ ਉੱਪਰੋਂ ਡਿੱਗ ਕੇ ਆਪਣਾ ਸਰੀਰ ਉਹਨੇ ਛੱਡ ਦਿੱਤਾ, ਉਦੋਂ ਛੱਡਿਆ ਜਦੋਂ ਰਾਮ ਚੰਦਰ ਜੀ ਘਰੋਂ ਚਲੇ ਗਏ। ਜਿੰਨਾ ਚਿਰ ਦੱਸਦੇ ਰਹੇ ਉਨਾ ਚਿਰ ਦੇਖਦੇ ਰਹੇ, ਜਦੋਂ ਅੱਖੋਂ ਓਹਲੇ ਹੋ ਗਏ ਤੇ ਫਿਰ ਸਰੀਰ ਨਹੀਂ ਰੱਖਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਵਚਨ ਸੁਣਾਉਂਦੇ ਹੁੰਦੇ ਕਦੀ, ਜਦੋਂ ਆਪਾਂ ਵਿਦੇਸ਼ ਸੁਣਦੇ ਹਾਂ, ਕਿ ਮੀਰਾ ਬਾਈ ਉਹ ਰਾਮ ਦਾ ਭਜਨ ਕਰਦੀ ਹੁੰਦੀ ਸੀ, ਰਾਮ ਨਾਮ ਜਪਦੀ ਸੀ, ਲੋਕਾਂ ਨੂੰ ਪਤਾ ਸੀ, ਉੱਚੀ ਉੱਚੀ ਜਪਦੀ ਸੀ, ਤੇ ਉਹਦਾ ਪਤੀ ਜਿਹੜਾ ਸੀ ਉਹ ਗੁਪਤ ਭਗਤ ਹੋਇਆ। ਉਹਨੇ ਸ਼ੋ ਹੀ ਨਹੀਂ ਹੋਣ ਦਿੱਤਾ ਕਿ ਮੈਂ ਵੀ ਭਜਨ ਕਰਦਾ, ਮੈਂ ਵੀ ਹਾਂ। ਇਹ ਤੇ ਛੁਪਾਉਣ ਵਾਲੀ ਚੀਜ਼ ਆ, ਲੁਕਾਉਣ ਵਾਲੀ ਚੀਜ਼ ਆ। ਸੱਚੀਆਂ ਮੁਹੱਬਤਾਂ ਵਾਲੇ ਬੰਦਗੀ ਲੁਕ ਲੁਕ ਕਰਦੇ ਨੇ। ਅੱਗੇ ਜਥੇਦਾਰ ਜੀ ਪੜ੍ਹਦੇ ਹੁੰਦੇ ਸੀ, ਸਾਧੂ ਸੰਤ ਪੜ੍ਹਦੇ ਸੀ, ਲੁਕ ਕੇ ਰਾਤ ਨੂੰ ਗੁਫਾਵਾਂ ਵਿੱਚ ਝਾੜੀਆਂ ਵਿੱਚ ਓਹਲੇ, ਤੇ ਦੱਸਣਾ ਵੀ ਕਿਸੇ ਨੂੰ ਨਹੀਂ। ਇਹ ਦੱਸਣ ਵਾਲੀ ਚੀਜ਼ ਨਹੀਂ, ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪੜਦੇ ਦੇ ਅਧਿਕਾਰੀ, ਇਹ ਪੜਦੇ ਦੇ ਅਧਿਕਾਰੀ ਨੇ। ਤੇ ਨਾਮ ਉਹਨਾਂ ਨੇ ਜਿਨ੍ਹਾਂ ਨੇ ਜਪਿਆ, ਮੈਂ ਉਹਨਾਂ ਦੀ ਗੱਲ ਕਰਦਾ। ਤੇ ਉਹ ਮੀਰਾ ਉੱਚੀ ਉੱਚੀ ਭਜਨ ਕਰਦੀ ਸੀ, ਗਾਉਂਦੀ ਸੀ, ਨੱਚਦੀ ਸੀ, ਰੰਗ ਵਿੱਚ ਰਹਿੰਦੀ ਸੀ, ਤੇ ਉਹਦਾ ਪਤੀ ਜਿਹੜਾ ਸੀ ਉਹਦੇ ਹੱਥੋਂ ਪ੍ਰਸ਼ਾਦਾ ਛੱਕ ਕੇ ਨਾ, ਭਜਨ ਕਰਨ ਵਾਲੀ ਦੇ ਹੱਥੋਂ ਪ੍ਰਸ਼ਾਦਾ ਛੱਕ ਕੇ, ਤੇ ਉਹ ਵੀ ਭਗਤ ਬਣ ਗਿਆ, ਤੇ ਸੱਚੀ ਮੁੱਚੀ ਦਾ ਭਗਤ ਬਣ ਗਿਆ। ਉਹਦੇ ਅੰਦਰ ਰੰਗ ਚਲ ਗਿਆ, ਉਹਦੇ ਅੰਦਰ ਰਾਮ ਵਸ ਗਿਆ, ਤੇ ਰਾਮ ਨੂੰ ਇੰਨਾ ਉਹਨੇ ਪਕੜ ਕੇ ਆਪਣੇ ਹਿਰਦੇ ਵਿੱਚ ਰੱਖਿਆ ਸੀ ਕਿ ਬਾਹਰ ਤੱਕ ਨਹੀਂ ਸੀ ਆਉਣ ਦਿੰਦਾ, ਅੰਦਰੋਂ ਨਿਕਲ ਨਹੀਂ ਸੀ ਦਿੰਦਾ। ਪਰ ਸਮਾਂ ਇਸ ਤਰ੍ਹਾਂ ਦਾ ਆਇਆ, ਰਾਤ ਨੂੰ ਸੁੱਤਿਆ ਪਿਆ ਅਚੇਤ ਅਵਸਥਾ ਵਿੱਚ, ਸੋਵਤ ਵੀ ਉਹ ਬੰਦੇ ਜਿਨ੍ਹਾਂ ਨੂੰ ਰਸਨਾ ਤੇ ਚੱਲਦਾ, ਸੌਂਦਿਆਂ ਵੀ ਵਾਹ ਵਾਹ ਉੱਚਰੇ, ਉੱਡਦਿਆਂ ਵੀ ਵਾਹ ਵਾਹ ਕਰੇ ਨੇ। ਉਹ ਸੁੱਤਾ ਹੋਇਆ ਦੇ ਮੂੰਹੋਂ ਰਾਮ ਰਾਮ ਨਿਕਲਿਆ ਨਾ, ਜਦੋਂ ਬੋਲਿਆ ਉਹਨੇ ਸੁੱਤੇ ਨੇ ਬੇਹੋਸ਼ੀ ਦੇ ਵਿੱਚ, ਤੇ ਉਸ ਵੇਲੇ ਮੀਰਾ ਨੇ ਸੁਣ ਲਿਆ। ਹੁਣ ਜਿਹੜਾ ਆਪ ਭਗਤ ਹੋਏ ਤੇ ਉਹਦੇ ਘਰ ਦਾ ਦੂਜਾ ਵੀ ਜੇ ਭਜਨ ਕਰਨ ਲੱਗ ਜਾਏ, ਉਹਨੂੰ ਖੁਸ਼ੀ ਤੇ ਬੜੀ ਹੁੰਦੀ ਹੈ। ਉਹਨੂੰ ਬੜੀ ਖੁਸ਼ੀ ਹੋਈ, ਸਵੇਰ ਨੂੰ ਡੇਗਾ ਚਾੜ ਦਿੱਤੀਆਂ, ਖੀਰ ਕੜਾਹ ਹੋਰ ਪਦਾਰਥ, ਤੇ ਉਹਦਾ ਪਤੀ ਪੁੱਛਦਾ ਅੱਜ ਕੋਈ ਸਮਾਗਮ ਆ, ਕਿਸ ਖੁਸ਼ੀ ਦਾ ਸਮਾਗਮ ਹੈ, ਕੀ ਕਾਰਨ ਆ। ਤੇ ਜਦੋਂ ਪੁੱਛਿਆ ਤੇ ਉਹਨੇ ਦੱਸਤਾ ਕਿ ਪਤੀ ਜੀ ਅੱਜ ਤੁਹਾਡੀ ਰਸਨਾ ਤੋਂ ਮੈਂ ਰਾਮ ਦਾ ਨਾਮ ਸੁਣਿਆ, ਜਿੰਨੀ ਖੁਸ਼ੀ ਮੈਨੂੰ ਅੱਜ ਆ ਮੈਨੂੰ ਅੱਗੇ ਕਦੀ ਵੀ ਨਹੀਂ ਹੋਈ, ਕਿ ਗੁਰਬਾਣੀ ਦਾ ਫੈਸਲਾ, ਜਿਨ ਹਰ ਹਿਰਦੇ ਰਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਉਹਦੀ ਮਾਂ ਨੂੰ ਬਾਂਝ ਕਰ ਦਿਓ, ਕਿਤੇ ਏਦਾਂ ਦਾ ਹੋਰ ਨਾ ਜੰਮਦਾ ਜਿਹਨੇ ਨਾਮ ਨਹੀਂ ਲਿਆ, ਜਿਹੜਾ ਨਾਮ ਨਹੀਂ ਜਪਦਾ, ਜਿਹਨੂੰ ਨਾਮ ਦਾ ਰੰਗ ਨਹੀਂ ਚੜ੍ਹਦਾ ਪਿਆ। ਤੇ ਸੁੰਨੀ ਦੇਹ ਫਿਰੇ ਬਿਨ ਨਾਵੇ, ਉਹ ਖਪ ਖਪ ਮੂਹੇ ਕਰਾਂ ਜਾ, ਉਹਨਾਂ ਦੀ ਸੁੰਨੀ ਦੇਹ ਅੱਜ ਦੇ ਨਾਮ ਨਹੀਂ ਜਪਦੇ ਤੇ ਖਪਦੇ ਆ, ਖਪਦੇ ਆ। ਤੇ ਉਹਦੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ, ਤੇ ਬਿਨ ਨਾਵੇ, ਬਿਨਾਂ ਨਾਮ ਤੋਂ ਜੇ ਕੋਈ ਹੈ ਤੇ ਉਹ ਏਦਾਂ ਦਾ ਆ ਜਿਵੇਂ ਵੇਸਵਾ ਦੇ ਘਰ ਬੱਚਾ ਪੈਦਾ ਹੋਇਆ ਤੇ ਉਹਦਾ ਪਤੀ ਉਹਦਾ ਪਿਤਾ ਕੌਣ ਆ ਪਤਾ ਨਹੀਂ, ਇਸ ਤਰ੍ਹਾਂ ਦਾ ਆ। ਬਿਨ ਨਾਵੇ ਜਿਵੇਂ ਨੱਕ ਨਾ ਹੋਏ, ਸਾਰਾ ਚਿਹਰਾ ਚੰਗਾ ਹੋਏ, ਸਰੀਰ ਚੰਗਾ ਹੋਏ, ਤੇ ਨੱਕ ਨਾ ਮੂੰਹ ਤੇ ਹੋਏ, ਤੇ ਉਹ ਸੋਹਣਾ ਨਹੀਂ ਲੱਗਦਾ। ਉਹ ਨੱਕ ਤੋਂ ਬਿਨਾਂ ਨਕਟੇ ਨਕਟੀ, ਨੱਕ ਵੱਢਿਆ ਹੋਇਆ, ਨੱਕ ਨਹੀਂ ਹੈ, ਵੱਡੇ ਨੱਕ ਜਿਨ੍ਹਾਂ ਦੇ ਨੇ ਉਹ ਸੋਹਣੇ ਨਹੀਂ ਲੱਗਦੇ। ਇਸ ਤਰ੍ਹਾਂ ਦੇ ਉਹ ਲੋਕ ਨੇ ਹੋਰ ਇਸ ਤਰ੍ਹਾਂ ਦੇ ਬੜੇ ਪ੍ਰਮਾਣ ਨੇ ਮੈਂ ਗੱਲ ਇਹ ਕਰਦਾ ਤੇ ਉਹ ਕਹਿੰਦੀ ਅੱਜ ਤੁਸੀਂ ਮੈਨੂੰ ਬੜੇ ਸੋਹਣੇ ਲੱਗੇ ਆ, ਬੜਾ ਚੰਗਾ ਲੱਗਿਆ ਮੈਨੂੰ, ਅੱਜ ਬੜੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਤੇ ਜਿਹੜੇ ਇਹ ਭੋਜਨ ਛਕਣ ਹੋਣਗੇ ਮੈਂ ਉਹਨਾਂ ਨਾਲ ਇਹ ਖੁਸ਼ੀ ਸਾਂਝੀ ਕਰਾਂਗੀ। ਤੇ ਉਹਨੇ ਆਖਿਆ ਅੱਛਾ ਮੇਰੇ ਮੂੰਹ ਰਾਮ ਦਾ ਨਾਮ ਨਿਕਲ ਗਿਆ, ਇਹ ਤੇ ਨਿਕਲਣ ਵਾਲੀ ਚੀਜ਼ ਨਹੀਂ ਸੀ, ਇਹ ਤੇ ਲੁਕੋ ਕੇ ਰੱਖਣ ਵਾਲੀ ਚੀਜ਼ ਸੀ। ਮੂੰਹ ਚੋਂ ਰਾਮ ਦਾ ਨਾਮ ਨਿਕਲਣ ਦੇ ਨਾਲ ਇੰਨਾ ਮਨ ਨੂੰ ਲੱਗਿਆ ਕਿ ਮੇਰੇ ਕੋਲੋਂ ਰਾਮ ਦਾ ਨਾਮ ਬਾਹਰ ਨਿਕਲ ਗਿਆ। ਅਸੀਂ ਤੇ ਉੱਚੀ ਉੱਚੀ ਕਰਦੇ ਹਾਂ, ਸਾਨੂੰ ਕੀ ਪਤਾ ਇਹਦੇ ਬਾਰੇ ਕਿ ਇਹਨੂੰ ਉੱਚੀ ਉੱਚੀ ਕਹਿਣਾ ਚਾਹੀਦਾ ਕਿ ਨਹੀਂ। ਉਹਨੇ ਸਰੀਰ ਛੱਡਤਾ ਕਿ ਜਿਹੜੇ ਸਰੀਰ ਚੋਂ ਰਾਮ ਦਾ ਨਾਮ ਬਾਹਰ ਨਿਕਲ ਗਿਆ ਇਹ ਸਰੀਰ ਨਹੀਂ ਰੱਖਣਾ, ਸਰੀਰ ਛੱਡ ਦਿੱਤਾ। ਰਾਜਾ ਦਸ਼ਰਥ ਉਹ ਰਾਮ ਨੂੰ ਵੇਖਦਾ, ਪੁੱਤਰ ਨਹੀਂ ਸਮਝਦਾ ਭਗਵਾਨ ਸਮਝਦਾ, ਪਿਆਰ ਬੜਾ, ਰਾਮ ਨਹੀਂ ਦੱਸਿਆ ਸਰੀਰ ਛੱਡਤਾ। ਮੈਂ ਗੱਲ ਇਹ ਕਰਦਾ, ਉਹ ਕਹਿੰਦੇ ਕੀ ਕਰਨਾ ਸਰੀਰ ਨੂੰ, ਗੁਰੂ ਤੋਂ ਬਿਨਾਂ ਸਰੀਰ ਨੂੰ ਕਿਸ ਕੰਮ ਆ, ਕਿਸ ਲੇਖੇ ਲੱਗੇਗਾ, ਇਹਦਾ ਫਾਇਦਾ ਕੀ ਆ। ਹੋਰ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ, ਇਸ ਨੀਲੀ ਛਤਰੀ ਥੱਲੇ ਜੇ ਗੁਰੂ ਦਾ ਨਾਮ ਨਹੀਂ ਜਪਣਾ ਤੇ ਹੋਰ ਕੀ ਫਾਇਦਾ ਇੱਥੇ ਆ। ਤੇ ਦੁਨੀਆਂ ਦੇ ਜੰਜਾਲ ਤੇ ਬਥੇਰੇ ਲੋਕ ਕਰਦੇ ਆਏ ਤੇ ਕਰ ਚਲੇ ਗਏ, ਪੱਲੇ ਕੁਛ ਵੀ ਨਹੀਂ ਪਿਆ, ਕਰ ਥਾਕੇ ਵੱਡੇ ਵਡੇਰੇ ਕਿਨੇ ਹੀ ਨਾ ਕੀ ਇਹ ਕਾਜ ਮਾਇਆ ਪੂਰੇ, ਕਿਸੇ ਕੋਲ ਪੂਰਾ ਹੋਇਆ ਇਹ ਕਿਸੇ ਕੋਲ ਨਹੀਂ ਪੂਰਾ ਹੋਇਆ, ਕਿਸੇ ਦੀ ਤ੍ਰਿਸ਼ਨਾ ਨਹੀਂ ਬੁੱਝੀ, ਹੋਰ ਧਰਤੀ ਹੋਰ ਪਰੈ ਹੋਰ ਹੋਰ ਸਾਸ ਖਟੈ ਲੱਕ ਉਠ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ। ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸ ਗਿਆ ਉਹ ਚੁੱਪ ਕਰ ਗਏ, ਉਹ ਫੇਰ ਨਹੀਂ ਬੋਲੇ। ਕਿਸੇ ਨੂੰ ਵੀ ਕੱਟ ਲਏ ਤੇ ਉਹਨੂੰ ਇੰਨੀ ਤਾੜਨਾ ਸੱਸ ਨਾ ਦੇ ਕੇ ਡਰਾ ਕੇ ਭਜਾਤਾ ਉਥੋਂ।
ਸੋ ਰਾਵਣ ਟਿਕ ਜਾਏ ਪੁਕਾਰੀ,
ਗੁਰਬਾਣੀ ਵਿੱਚ ਵੀ ਇਸ ਬਾਰੇ ਮਾਇਆ ਬਾਰੇ ਇੱਦਾਂ ਦਾ ਵਿਚਾਰ ਲਿਖਿਆ, ਨਾਕਾ ਹੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੇ ਡਾਰੀ। ਤੇ ਇਹ ਹਾਲਤ ਉਹਦੀ ਜਦੋਂ ਕੀਤੀ ਤੇ ਉਹ ਸ੍ਰੀ ਉਹ ਰਾਵਣ ਦੇ ਕੋਲ ਜਾ ਕੇ ਪੁਕਾਰੀ, ਉਹ ਆਪਣੇ ਭਰਾ ਕੋਲ ਉਹਦੀ ਭੈਣ ਰੋ ਪਈ ਜਾ ਕੇ।
ਕਹਿ ਕਿ ਤਿੰਨ ਸੰਗ ਸੁੰਦਰ ਨਾਰੀ,
ਆਖਿਆ ਕਿ ਉਹ ਦੋ ਆਏ ਨੇ ਰਾਜਕੁਮਾਰ ਜੰਗਲ ਦੇ ਵਿੱਚ ਤੇ ਇਸਤਰੀ ਬੜੀ ਸੋਹਣੀ ਆ ਉਹਨਾਂ ਦੇ ਨਾਲ।
ਸੋ ਲਿਆਵਣ ਗਮਨੀ ਹਿਤ ਤੇਰੇ,
ਉਹ ਤੇਰੇ ਭੋਗਣ ਯੋਗ ਆ, ਤੂੰ ਉਹਨੂੰ ਲਿਆ ਤੇ ਆਪਣੇ ਮਹਿਲਾਂ ਵਿੱਚ ਰੱਖ।
ਨਾਸਾ ਕਰਨ ਕਟੇ ਤਿੰਨ ਮੇਰੇ,
ਨਾਲੇ ਉਹਨਾਂ ਨੇ ਮੇਰੇ ਨਾਸ ਨੇ ਨੱਕ ਮੇਰਾ ਕੱਢ ਦਿੱਤਾ, ਮੇਰੇ ਕੰਨ ਕੱਢ ਦਿੱਤੇ ਆ, ਇਹਦਾ ਬਦਲਾ ਵੀ ਤੂੰ ਉਹਨਾਂ ਕੋਲੋਂ ਲੈ।
ਸੁਣ ਰਾਵਣ ਮਨ ਕ੍ਰੋਧ ਕਨੇਰਾ,
ਭੈਣ ਦੀ ਇਹ ਦਸ਼ਾ ਹੋਈ ਵੇਖ ਕੇ ਤੇ ਭੈਣ ਦੇ ਕੋਲੋਂ ਇਹ ਦਰਦ ਭਰੀ ਗੱਲ ਸੁਣ ਕੇ ਬੜਾ ਗੁੱਸਾ ਰਾਵਣ ਨੂੰ ਆਇਆ।
ਕਿਆ ਮਰੀਚ ਮ੍ਰਿਗ ਕੰਚਨ ਕੇਰਾ,
ਮਰੀਚ ਇਹਦਾ ਮਾਮਾ ਲੱਗਦਾ ਸੀ ਰਾਵਣ ਦਾ, ਜਾ ਕੇ ਆਪਣੇ ਮਾਮੇ ਨੂੰ ਆਖਿਆ ਤੂੰ ਅਯਾਰ ਆ ਦੇਹ ਬਦਲ ਲੈਂਦਾ ਤੇ ਤੂੰ ਮੇਰਾ ਇੱਕ ਕੰਮ ਕਰ, ਤੂੰ ਸੋਨੇ ਦਾ ਹਿਰਨ ਬਣ ਕੇ ਤੇ ਇਸ ਕੁਟੀਆ ਦੇ ਦੁਆਲੇ ਦੁਆਲੇ ਘਾਹ ਚਰ ਤੇ ਫਿਰ ਜਦੋਂ ਤੇਰੇ ਮਗਰੇ ਕਮਾਨ ਲੈ ਕੇ ਚੜਨਗੇ ਫੜਨ ਵਾਸਤੇ ਤੇ ਤੂੰ ਇਹਨਾਂ ਨੂੰ ਦੂਰ ਲੈ ਜੀ ਤੇ ਫਿਰ ਮੈਂ ਆਪਣਾ ਕੰਮ ਕਰ ਲਵਾਂਗਾ।
ਪਠਿਓ ਤ੍ਰਿਮੁੰਡੰ ਮਾਰਾ ਸੁਨਾ,
ਇੱਕ ਰਾਕਸ਼ਸ ਸੀ ਤਿੰਨ ਸਿਰ ਵਾਲਾ, ਉਹਨੂੰ ਭੇਜਿਆ ਤੇ ਉਹਨੂੰ ਸੁਣਿਆ ਕਿ ਉਹਨੂੰ ਮਾਰ ਦਿੱਤਾ।
ਚਲੇ ਉਹ ਆਪ ਪੁਨ ਜੁਗਿਆ ਬਨਾ,
ਪਹਿਲਾਂ ਉਹਨੂੰ ਭੇਜਿਆ ਤਿੰਨ ਸਿਰ ਵਾਲੇ ਨੂੰ ਤੇ ਉਹਨੂੰ ਜਦੋਂ ਮਾਰ ਦਿੱਤਾ ਰਾਮ ਚੰਦਰ ਜੀ ਨੇ ਤੇ ਫਿਰ ਆਪ ਆਇਆ ਜੋਗੀ ਬਣ ਕੇ।
ਕੰਚਨ ਮ੍ਰਿਗ ਜਬ ਦੀਨ ਦਿਖਾਈ,
ਜਦੋਂ ਸੋਨੇ ਦਾ ਹਿਰਨ ਦਿਖਾਈ ਦਿੱਤਾ ਮਾਤਾ ਸੀਤਾ ਜੀ ਨੂੰ,
ਸੀਤਾ ਪ੍ਰੇਰੇ ਕੇ ਰਘੁਰਾਈ,
ਉਹਨੇ ਆਖਿਆ ਹੇ ਸਵਾਮੀ ਜੀ ਦੇਖੋ ਕਿੰਨਾ ਸੋਹਣਾ ਹਿਰਨ ਆ, ਮੇਰਾ ਜੀ ਕਰਦਾ ਕਿ ਤੁਸੀਂ ਮੈਨੂੰ ਲਿਆ ਕੇ ਦਿਓ, ਤੇ ਰਾਮ ਚੰਦਰ ਜੀ ਉਹਦੀ ਪ੍ਰੇਰਨਾ ਦੇ ਨਾਲ ਚਲੇ ਗਏ।
ਪਾਛੇ ਲਛਮਣ ਬਹਰ ਪਧਾਰਾ,
ਤੇ ਜਦੋਂ ਮੈਂ ਇਸ ਤਰ੍ਹਾਂ ਪੜਿਆ ਕਿ ਜਦੋਂ ਉਹ ਬਹੁਤ ਦੂਰ ਗਿਆ ਨਾ ਹਰਨ ਤੇ ਰਾਮ ਚੰਦਰ ਜੀ ਉਹਦੇ ਪਿੱਛੇ ਪਿੱਛੇ ਕਾਫੀ ਦੂਰ ਨਿਕਲ ਗਏ ਤੇ ਉਸ ਵੇਲੇ ਫਿਰ ਉਹ ਰਾਮ ਚੰਦਰ ਜੀ ਦੀ ਆਵਾਜ਼ ਕੱਢ ਕੇ ਨਾ ਉਹ ਹਰਨ ਜਿਹੜਾ ਬਣਿਆ ਸੀ ਮਰੀ ਚ ਰਾਮ ਚੰਦਰ ਜੀ ਦੀ ਉਹਨੇ ਆਵਾਜ਼ ਕੱਢੀ ਤੇ ਆਖਿਆ ਸੀ ਉਹਨੇ ਹੇ ਲਛਮਣ ਕਿ ਮੇਰੀ ਸਹਾਇਤਾ ਮੈਨੂੰ ਬਚਾ, ਮੈਂ ਸੰਕਟ ਵਿੱਚ ਆ। ਆਵਾਜ਼ ਜੰਗਲ ਵਿੱਚ ਗੂੰਜਦੀ ਆ, ਇਹ ਗੱਲ ਮਾਤਾ ਸੀਤਾ ਨੇ ਜਦੋਂ ਸੁਣੀ ਤੇ ਉਹਨੇ ਆਖਿਆ ਤੇਰਾ ਭਰਾ ਸੰਕਟ ਵਿੱਚ ਆ ਤੇ ਤੂੰ ਜਾ ਪਿੱਛੇ ਜਾ। ਤੇ ਉਹ ਕਹਿੰਦਾ ਮਾਤਾ ਮੈਂ ਇਵੇਂ ਕਿੱਦਾਂ ਜਾ ਸਕਦਾ, ਹੁਣੇ ਕੋਈ ਰਾਕਸ਼ਸ ਆ ਕੇ ਤੁਹਾਨੂੰ ਕਹਾਣੀ ਨਾ ਪਹੁੰਚਾਏ। ਤੇ ਫਿਰ ਮਾਤਾ ਸੀਤਾ ਨੇ ਇਸ ਤਰ੍ਹਾਂ ਕਹਿ ਦਿੱਤਾ ਹੋਏਗਾ ਕਿ ਫਿਰ ਜੇ ਉਹ ਮਰ ਗਿਆ ਤੇ ਤੇਰਾ ਇਹ ਧਿਆਨ ਹੋਏਗਾ ਕਿ ਤੂੰ ਮੇਰੇ ਵੱਲ ਫਿਰ ਆਪਣਾ ਪਤਨੀ ਵਾਲੀ ਇੱਛਾ ਰੱਖਦਾ ਹੋਏਗਾ ਤਾਂ ਨਹੀਂ ਜਾਂਦਾ। ਇਸ ਗੱਲ ਦਾ ਫਿਰ ਲਛਮਣ ਕੋਲੋਂ ਬਰਦਾਸ਼ਤ ਨਾ ਹੋ ਸਕਿਆ ਤੇ ਉਹ ਫਿਰ ਜਾਣ ਵਾਸਤੇ ਤਿਆਰ ਤੇ ਹੋਇਆ, ਪਰ ਇੱਕ ਗੱਲ ਉਹਨੇ ਆਖੀ, ਕਹਿੰਦੇ ਮਾਤਾ ਭਾਵੇਂ ਤੂੰ ਮੈਨੂੰ ਮਜਬੂਰ ਕਰ ਦਿੱਤਾ, ਮੈਨੂੰ ਹੁਣ ਜਾਣਾ ਤੇ ਪੈਣਾ। ਰਾਮ ਚੰਦਰ ਜੀ ਤੇ ਅਕਾਲ ਪੁਰਖ ਨੇ ਉਹਨਾਂ ਨੂੰ ਕੋਈ ਨੀ ਮਾਰਨ ਵਾਲਾ ਜੰਮਿਆ, ਪਰ ਮੈਂ ਆਪਣੇ ਤੀਰ ਨਾਲ ਆਪਣੀ ਸੱਤਿਆ ਨਾਲ ਆ ਲਕੀਰ ਕੱਢਦਾ ਰਾਮ ਦੇ ਨਾਮ ਦੀ, ਚੌਗਿਰਦ ਹਮਾਰੇ ਰਾਮਕਾਰ। ਮੇਰੀ ਇੱਕ ਬੇਨਤੀ ਹੈ ਤੇਰੇ ਚਰਨਾਂ ਵਿੱਚ ਕਿ ਤੂੰ ਇਹਨੂੰ ਨਾ ਬਾਹਰ ਲੰਘੀ, ਕਾਰ ਨਾ ਟੱਪੀ, ਇਹ ਲਕੀਰ ਨਾ ਟੱਪੀ। ਇਹ ਬੇਨਤੀ ਕਰਕੇ ਤੇ ਲਛਮਣ ਜੀ ਪਿੱਛੇ ਚਲੇ ਗਏ। ਸਤਿਗੁਰੂ ਜਗਜੀਤ ਸਿੰਘ ਜੀ ਬਹੁਤ ਵਾਰੀ ਇਹ ਬਚਨ ਕਰਦੇ ਹੁੰਦੇ ਸੀ, ਸਤਿਗੁਰੂ ਰਾਮ ਸਿੰਘ ਨੇ ਸਾਡੇ ਅੱਗੇ ਕਾਰ ਕੱਢੀ ਹੋਈ ਹੈ, ਲਕੀਰ ਮਰਿਆਦਾ ਦੀ ਕਾਰ ਆ, ਹੁਕਮ ਦੀ ਕਾਰ ਆ। ਉਹਨਾਂ ਦੇ ਜੇ ਹੁਕਮ ਦੀ ਅਦੂਲੀ ਕਰਦੇ ਹਾਂ ਤੇ ਆਪਾਂ ਲਕੀਰ ਤੋਂ ਬਾਹਰ ਹੁੰਦੇ ਹਾਂ, ਤੇ ਪਾਤਸ਼ਾਹੀ ਬਚਨ ਕਰਦੇ ਸੀ ਜਦੋਂ ਆਪਾਂ ਕਾਰ ਤੋਂ ਬਾਹਰ ਹੋ ਗਏ ਤੇ ਜਿਵੇਂ ਇਹ ਜੋਗੀ ਬਣ ਕੇ ਉਸ ਸੀਤਾ ਨੂੰ ਚੱਕ ਕੇ ਲੈ ਗਿਆ ਰਾਵਣ, ਤੇ ਜੇ ਅਸੀਂ ਚੱਕੇ ਗਏ ਤੇ ਫਿਰ ਗੁਰੂ ਦਾ ਦੋਸ਼ ਨੀ, ਗੁਰੂ ਨੂੰ ਦੋਸ਼ ਨੀ ਫਿਰ ਲਾਉਣਾ। ਕਬੀਰ ਜੀ ਕਹਿੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗੀ ਜੋ ਬਾਂਸ ਵਜਾਈਏ ਫੂਕ। ਜੇ ਹੁਕਮ ਵਿੱਚ ਨਹੀਂ ਰਹਿਣਾ, ਜੇ ਕਾਰ ਵਿੱਚ ਨਹੀਂ ਰਹਿਣਾ, ਤੇ ਫਿਰ ਇਹ ਪਦਵੀ ਮਿਲਦੀ ਹੈ, ਅੰਧੇ ਏਕ ਨਾ ਲੱਗੀ ਜੋ ਬਾਂਸ ਵਜਾਈਏ ਫੂਕ। ਇੱਧਰੋਂ ਸੁਣਿਆ ਤੇ ਇੱਧਰ ਕੱਢ ਦਿੱਤਾ। ਕਾਰ ਵਿੱਚ ਰਹਿਣਾ, ਹੁਕਮ ਵਿੱਚ ਰਹਿਣਾ, ਰਹਿਣੀ ਵਿੱਚ ਰਹਿਣਾ, ਮਰਿਆਦਾ ਵਿੱਚ ਰਹਿਣਾ, ਜੋ ਹੁਕਮ ਆ ਉਹ ਹੀ ਖਾਣਾ, ਜਿੰਨੇ ਵਜੇ ਹੁਕਮ ਆ ਸੌਣ ਦਾ ਸੌਣਾ, ਜਿੰਨੇ ਵਜੇ ਹੁਕਮ ਆ ਉੱਠਣਾ ਉੱਠਣਾ, ਸੱਚ ਬੋਲਣਾ, ਸੁੱਚਾ ਖਾਣਾ, ਸੁੱਚਾ ਰਹਿਣਾ, ਸਤਿਗੁਰੂ ਤੇ ਸਿਦਕ ਰੱਖਣਾ, ਸਤਿਗੁਰ ਦੇ ਦਿੱਤੇ ਦਾਨ ਤੇ ਸੰਤੋਖ ਰੱਖਣਾ, ਸਤਿਗੁਰ ਦੀ ਸੰਗਤ ਵਿੱਚ ਰਹਿਣਾ, ਸਤਿਗੁਰ ਦੀ ਸੰਗਤ ਦੀ ਸੇਵਾ ਕਰਦੇ ਰਹਿਣਾ, ਸਤਿਗੁਰਾਂ ਦੇ ਨਾਲ ਪ੍ਰੇਮ ਕਰਨਾ, ਇਹ ਸਾਰੀਆਂ ਗੱਲਾਂ ਇਹ ਹੁਕਮ ਵਿੱਚ, ਇਹ ਕਾਰ ਵਿੱਚ ਨੇ। ਜੇ ਇਹ ਛੱਡ ਦਿੰਦੇ ਹਾਂ ਤੇ ਫਿਰ ਕਾਰ ਤੋਂ ਬਾਹਰ ਆ, ਤੇ ਜਦੋਂ ਕਾਰ ਤੋਂ ਬਾਹਰ ਹੋ ਜਾਂਦੇ ਆ ਫਿਰ ਗੁਰੂ ਸਹਾਇਤਾ ਨਹੀਂ ਕਰਦਾ। ਗੁਰ ਪੀਰ ਹਮਾ ਤਾਂ ਭਰੇ, ਉਹ ਤਾਂ ਹਾਮੀ ਭਰਦਾ ਜੇ ਉਹਨਾਂ ਦੀ ਹੱਦ ਵਿੱਚ ਰਵੇ। ਜੇ ਹੱਦ ਚੋਂ ਬਾਹਰ ਹੋ ਗਿਆ ਤੇ ਫਿਰ ਉਹਨੂੰ ਕੋਈ ਵੀ ਨਹੀਂ ਪੁੱਛਦਾ। ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਹੁੰਦੇ ਸੀ, ਚਿੜੀਆਂ ਬੜੀ ਮਿਹਨਤ ਨਾਲ ਛੋਟਾ ਜਿਹਾ ਆਲਣਾ ਬਣਾਉਂਦੀ ਆ, ਸੂਈ ਵਾਂਗੂ ਚੋਣ ਚੋਣ ਕੇ ਨਾ ਘਾਹ ਲਿਆ ਦੇ ਤੀਲੇ, ਉਹ ਪਾੜ ਪਾੜ ਕੇ ਲੰਮੇ ਲੰਮੇ ਤੀਲੇ, ਤੇ ਉਹਦੇ ਨਾਲ ਫਿਰ ਉਹਨਾਂ ਨੇ ਆਪਣੀ ਚੁੰਝ ਨਾਲ ਉਸ ਘਰ ਨੂੰ ਇੰਨਾ ਸੋਹਣਾ ਬਣਾਉਣਾ, ਉਹਦੇ ਵਿੱਚ ਦੋ ਖਾਨੇ ਬਣਾਉਣੇ, ਇੱਕ ਵਿੱਚ ਬੱਚੇ ਤੇ ਇੱਕ ਵਿੱਚ ਆਪ ਬੈਠਣਾ, ਆਲਣਾ ਬਣਾ ਲੈਣਾ ਇੰਨਾ ਸੋਹਣਾ ਸੋਹਣਾ। ਤੇ ਉਹ ਬੱਚੇ ਉਹਦੇ ਵਿੱਚ ਜਦੋਂ ਥੋੜੇ ਜਿਹੇ ਵੱਡੇ ਹੁੰਦੇ ਤੇ ਉਹ ਕਹਿ ਕੇ ਜਾਂਦੇ ਆ ਕਿ ਬਾਹਰ ਨਾ ਨਿਕਲਿਓ, ਜਿਹੜਾ ਇੱਕ ਵਾਰੀ ਬਾਹਰ ਨਿਕਲ ਗਿਆ ਫਿਰ ਉਹਨੂੰ ਉਹ ਆਲਣੇ ਵਿੱਚ ਨਹੀਂ ਪਾਉਂਦੀਆਂ, ਚਿੜੀਆਂ ਵੀ ਨਹੀਂ। ਜੇ ਕੋਈ ਚੱਕ ਕੇ ਰੱਖ ਵੀ ਦੇਵੇ ਤੇ ਉਹ ਚੱਕ ਕੇ ਫਿਰ ਸੁੱਟ ਦਿੰਦੀਆਂ ਕਿ ਜਿਹੜਾ ਇੱਕ ਵਾਰੀ ਕਾਰ ਚੋਂ ਬਾਹਰ ਹੋ ਗਿਆ ਸਾਡੇ ਮਤਲਬ ਦਾ ਨਹੀਂ, ਕਹਿੰਦੇ ਕਹਿਣਾ ਨਹੀਂ ਮੰਨਿਆ। ਸਤਿਗੁਰ ਦੀ ਕਾਰ ਵਿੱਚ ਜਿਹੜਾ ਰਹਿੰਦਾ ਉਹਦੀ ਸਤਿਗੁਰੂ ਜੀ ਸਹਾਇਤਾ ਕਰਦੇ ਨੇ, ਮੈਂ ਇਹ ਅਰਜ਼ ਕਰ ਰਿਹਾ। ਤੇ ਲਛਮਣ ਨੇ ਇਹ ਗੱਲ ਕਹੀ ਸੀ, ਮਾਤਾ ਤੂੰ ਭਾਵੇਂ ਜੋ ਵੀ ਸੋਚਦੀ ਹੋਏ ਮੈਨੂੰ ਉਹਦੇ ਨਾਲ ਮਤਲਬ ਨਹੀਂ, ਮਤਲਬ ਇਸ ਗੱਲ ਦਾ ਕਿ ਮੈਨੂੰ ਤੇਰੀ ਰਾਖੀ ਵਾਸਤੇ ਬਿਠਾਇਆ ਸੀ, ਹੁਣ ਮੈਂ ਤੇਰੇ ਬਚਨ ਮੰਨ ਕੇ ਜਾ ਰਿਹਾ ਤੇ ਤੇਰੀ ਰਾਖੀ ਵਾਸਤੇ ਇਹ ਕਾਰ ਕੱਢੀ ਆ ਰਾਮ ਦੇ ਨਾਮ ਦੀ, ਤੂੰ ਇਸ ਕਾਰ ਤੋਂ ਬਾਹਰ ਨਾ ਹੋਈ।
ਰਾਵਣ ਅਵਸਰ ਪਾਏ ਸੁਖਾਰਾ,
ਦੋਨੋਂ ਭਰਾ ਦੂਰ ਚਲੇ ਗਏ, ਰਾਵਣ ਨੂੰ ਮੌਕਾ ਮਿਲ ਗਿਆ।
ਅਲਖ ਜਗਾਈ ਤੰਦੁਲ ਜਾਚੋ,
ਅਲਖ 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 ਜਗਾਈ, ਜੋਗੀ ਬਣਿਆ ਹੋਇਆ ਸੀ ਤੇ ਉਹਨੇ ਆਖਿਆ ਅਲਖ ਨਿਰੰਜਨ, ਅਲਖ ਨਿਰੰਜਨ, ਅਲਖ ਨਿਰੰਜਨ। ਮਾਤਾ ਸੀਤਾ ਜੀ ਨੇ ਵੇਖਿਆ ਕੋਈ ਜੋਗੀ ਆਇਆ, ਕੀ ਚਾਹੀਦਾ? ਕਹਿੰਦਾ ਤੰਦਲ ਥੋੜੇ ਜੇ ਚੌਲ ਲਓ, ਮੈਂ ਖੀਰ ਜਾਂ ਚੌਲ ਬਣਾ ਕੇ ਖਾਣੇ ਆ।
ਲਖੀ ਸੀ ਇਹ ਜੁਗਿਆ ਸਾਚੋ,
ਤੇ ਸੀਤਾ ਮਾਤਾ ਨੇ ਆਖਿਆ ਕੋਈ ਸੱਚਾਈ ਜੋਗੀ ਹੋਣਾ ਜਿਹਨੂੰ ਤੰਦਲ ਚੌਲ ਚਾਹੀਦੇ ਨੇ ਖਾਣ ਵਾਸਤੇ।
ਭਿਖਿਆ ਪਾਵਨ ਕੋ ਜਬ ਆਈ,
ਕੁਛ ਅੰਦਰ ਖਾਣ ਵਾਸਤੇ ਪਿਆ ਹੋਏਗਾ ਪਦਾਰਥ, ਜਦੋਂ ਉਹ ਪਾਉਣ ਵਾਸਤੇ ਬਾਹਰ ਆਈ।
ਗਹਿ ਕਰ ਗਮਨਿਓ ਗਹਿਨੇ ਉਡਾਈ,
ਤੇ ਉਹਨੇ ਕਹਿ ਦਿੱਤਾ ਕਿ ਮੈਂ ਤੈਨੂੰ ਤੇਰੇ ਕੋਲ ਬੱਧੀ ਭਿਕਸ਼ਾ ਨਹੀਂ ਲੈਣੀ ਹੈਗੀ, ਇਹ ਕਾਰ ਤੋਂ ਬਾਹਰ ਆ ਕੇ ਦੇ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਬਚਨ ਕਰਦੇ ਸੀ ਕਿ ਤਿੰਨਾਂ ਲੋਕਾਂ ਨੂੰ ਜਿੱਤਣ ਵਾਲਾ, ਸਾਰੇ ਦੇਵਤਿਆਂ ਕੋਲੋਂ ਕਾਰ ਕਰਾਉਣ ਵਾਲਾ, ਏਡਾ ਪ੍ਰਤਾਪੀ ਏਡਾ ਬਲੀ ਰਾਜਾ ਰਾਵਣ, ਔਰ ਰਾਮ ਚੰਦਰ ਜੀ ਦੀ ਭਰਾ ਦੇ ਲੀਕ ਕੱਢੀ ਹੋਈ ਨੂੰ ਟੱਪ ਨਾ ਸਕਿਆ। ਜਦੋਂ ਸੀਤਾ ਬਾਹਰ ਆਈ ਤੇ ਫਿਰ ਉਹ ਚੱਕ ਕੇ ਉੱਡ ਗਿਆ ਲੈ ਕੇ।
ਰਾਮ ਚੰਦਰ ਹਟ ਕਰ ਪੁੰਨ ਆਏ।
ਰਾਮ ਚੰਦਰ ਜੀ ਜਦੋਂ ਮੁੜ ਕੇ ਆ ਗਏ ਵਾਪਸ,
ਕੁਟੀ ਬਲੋਕਤ ਸੋਚ ਬਿਠਾਏ,
ਜਦੋਂ ਦੇਖਿਆ ਕਿ ਕੁਟੀਆ ਖਾਲੀ ਆ, ਸੀਤਾ ਜੀ ਹੈ ਨੀ ਇੱਥੇ, ਬੜੇ ਚਿੰਤਾ ਤੁਰ ਹੋਏ।
ਵਿਚਰਤ ਵਿਪਨ ਵਿਖੈ ਵਿਰਲਾਪਨ,
ਵਿਰਲਾਪ ਕਰਨਾ ਸ਼ੁਰੂ ਕੀਤਾ, ਰੋਣਾ ਸ਼ੁਰੂ ਕੀਤਾ ਸੀਤਾ ਜੀ ਪਿੱਛੇ। ਜੰਗਲ ਦੇ ਵਿਚ ਕੱਖਾਂ ਨੂੰ ਪੁੱਛਿਆ, ਦਰਖਤਾਂ ਨੂੰ ਪੁੱਛਿਆ, ਉੱਡਣ ਵਾਲੇ ਪੰਛੀਆਂ ਨੂੰ ਪੁੱਛਿਆ, ਘਾਹ ਚੁਗਣ ਵਾਲੇ ਪੰਛੀਆਂ ਨੂੰ ਪੁੱਛਿਆ ਕਿ ਤੁਸੀਂ ਦੇਖੀ ਹੈ ਸੀਤਾ।
ਸੀਤਾ ਸੀਤਾ ਉੱਚ ਅਲਾਪਨ,
ਵਾਜਾਂ ਵੀ ਮਾਰੀਆਂ, ਰੋ ਕੇ ਪੁਕਾਰਿਆ।
ਖੋਜਤ ਪਾਏ ਨਾ ਕਾਹੂ ਠੋਰਾ,
ਖੋਜਦੇ ਰਹੇ ਲੱਭਦੇ ਰਹੇ, ਕਿਤੇ ਮਿਲੀ ਨਾ ਸੀਤਾ। ਮੈਨੂੰ ਇੱਕ ਪ੍ਰਮਾਣ ਯਾਦ ਆ ਗਿਆ, ਕਦੀ ਇਹ ਸਮਾਂ ਸੀ ਇਸ ਤਰ੍ਹਾਂ ਦਾ, ਤਪੱਸਿਆ ਕਰਦਿਆਂ ਕਰਦਿਆਂ ਸ਼ਾਂਤ ਅਵਸਥਾ ਮਿਲ ਗਈ, ਸ਼ਾਂਤ ਜਿਨ ਹਰ ਪਾਇਆ। ਇਹ ਅਜਰ ਵਸਤੂ ਆ, ਜਿਹਨੂੰ ਮਿਲੇ ਤੇ ਫਿਰ ਉਹ ਚੁੱਪ ਰਵੇ ਤੇ ਚੰਗਾ, ਜਰ ਜਾਏ ਤੇ ਚੰਗਾ। ਇਹਨੂੰ ਉਹ ਅਵਸਥਾ ਪ੍ਰਾਪਤ ਹੋ ਗਈ, ਜਦੋਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਫਿਰ ਮਨ ਨੂੰ ਸ਼ਾਂਤ, ਮਹਾਂ ਠੰਡ, ਮਹਾਂ ਸੁਖ, ਮਹਾਂ ਆਨੰਦ ਪ੍ਰਾਪਤ ਜਦੋਂ ਹੁੰਦਾ ਤੇ ਉਸ ਆਨੰਦ ਨੂੰ ਫਿਰ ਮਾਣਨਾ ਚਾਹੀਦਾ, ਉਸ ਆਨੰਦ ਨੂੰ ਭੋਗਣਾ ਚਾਹੀਦਾ। ਤੇ ਜਦੋਂ ਨਾਰਦ ਨੂੰ ਭੈਣ ਬੰਦਗੀ ਕਰਦਿਆਂ ਇਹ ਆਨੰਦ ਪ੍ਰਾਪਤ ਹੋਇਆ ਤੇ ਇਹ ਸੋਚਦਾ ਕੀ ਲੋੜ ਹੈ ਇਸਤਰੀ ਦੀ, ਬੱਚਿਆਂ ਦੀ, ਕੰਮ ਕਾਰ ਦੀ, ਕੱਪੜੇ ਲੀੜੇ ਦੀ, ਕਿਸੇ ਪਦਾਰਥ ਦੀ? ਮੈਨੂੰ ਤੇ ਕੋਈ ਫੁਰਨਾ ਨੀ ਹੁੰਦਾ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਭੋਗਣ ਦਾ, ਕੁਛ ਵੀ ਨੀ। ਮੈਂ ਤਾਂ ਆਨੰਦ ਵਿਚ ਹਰ ਵੇਲੇ, ਆਨੰਦ ਸਤ ਚੇਤ ਆਨੰਦ ਬਿਰਤੀ, ਹਰ ਵੇਲੇ ਖੁਸ਼। ਇਹਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਕਦੀ ਕਿਸੇ ਨੂੰ ਆਖੇ, ਕਦੀ ਕਿਸੇ ਨੂੰ ਆਖੇ, ਜਾ ਕੇ ਕਹਿੰਦੇ ਛੋਟੇ ਛੋਟੇ ਤੇ ਮੇਰਾ ਕਹਿਣਾ ਨੀ ਮੰਨਦੇ, ਵੱਡਿਆਂ ਨੂੰ ਆਖਦੇ ਆ। ਜਾ ਕੇ ਸ਼ਿਵਜੀ ਭਗਵਾਨ ਨੂੰ ਆਖਿਆ, ਕਾਹਦੇ ਵਾਸਤੇ ਇਹਨੂੰ ਕੋਲ ਬਿਠਾਇਆ ਪਾਰਵਤੀ ਨੂੰ ਆਪਣੇ? ਮੈਨੂੰ ਤੇ ਕੋਈ ਇੱਛਾ ਨਹੀਂ ਹੈ ਨਾਮ ਜਪ ਕੇ, ਤੁਸੀਂ ਵੀ ਇਹੀ ਨਾਮ ਜਪ ਕੇ ਤੇ ਲੋੜਾਂ ਖਤਮ ਕਰੋ ਸਾਰੀਆਂ, ਇਹ ਵਾਧੂ ਦਾ ਜੰਜਾਲ ਹੀ ਆ। ਉਹਨਾਂ ਨੇ ਆਖਿਆ ਮੈਨੂੰ ਤੇ ਕਿਹਾ, ਹੋਰ ਨਾ ਕਿਸੇ ਨੂੰ ਕਹੀ, ਇਹ ਕਹਿਣ ਵਾਲੀ ਗੱਲ ਨਹੀਂ ਹੈ, ਜਰਨ ਵਾਲੀ ਗੱਲ ਆ। ਤੇ ਇਹ ਚਲੇ ਗਏ ਸ੍ਰੀ ਵਿਸ਼ਨੂੰ ਭਗਵਾਨ ਜੀ ਕੋਲ, ਜਿਨ੍ਹਾਂ ਦੇ ਕੋਲ ਮੋਹਣੀ ਲਕਸ਼ਮੀ ਅਤ ਸੁੰਦਰ ਤੇ ਅਤ ਮੋਹਣੀ ਆ। ਜਿਹੜਾ ਬੰਦਾ, ਜਿਹੜਾ ਜੀਵ ਦੇਖ ਲੇ ਉਹ ਮੋਹਿਆ ਜਾਂਦਾ ਤੇ ਉਹਦਾ ਜੀ ਕਰਦਾ ਕਿ ਮੈਂ ਇਹਦੇ ਚਿਹਰੇ ਨੂੰ ਵੇਖਦਾ ਰਵਾਂ। ਮੋਹਣਾ ਮੋਹਣਾ ਸੁੰਦਰ ਸਰੂਪ ਵੇਖਣ ਵਾਲਾ ਹਰ ਬੰਦਾ, ਹਰ ਜੀਵ ਮੋਹਿਆ ਜਾਂਦਾ ਤੇ ਉਹ ਮੋਹਣੀ ਲਕਸ਼ਮੀ ਭਗਵਾਨ ਦੇ ਚਰਨ ਘੁੱਟ ਰਹੀ ਸੀ, ਚਰਨਾਂ ਦੇ ਕੋਲ ਬੈਠੀ ਹੋਈ ਸੀ। ਤੇ ਉੱਥੇ ਵੀ ਨਾਰਦ ਨੇ ਜਾ ਕੇ ਕਹਿਤਾ, ਕੀ ਲੋੜ ਆ, ਤੁਸੀਂ ਕਾਹਦੇ ਵਾਸਤੇ ਇਹਨੂੰ ਕੋਲ ਬਿਠਾਇਆ ਹੋਇਆ, ਕਾਹਦੇ ਵਾਸਤੇ ਪੈਰ ਘੁਟਾ ਰਹੇ ਹੋ, ਇਸ ਸੁੱਖ ਨਾਲ ਹੋਰ ਵੱਡਾ ਕਿਹੜਾ ਸੁੱਖ ਆ? ਨਾਮ ਜਪ ਕੇ ਜੋ ਸੁੱਖ ਪ੍ਰਾਪਤ ਹੁੰਦਾ, ਸੱਚੇ ਪਾਤਸ਼ਾਹ ਤੇ ਉਸੇ ਸੁੱਖ ਦੇ ਵਿੱਚ, ਆਨੰਦ ਵਿੱਚ ਸੀਗੇ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ। ਮਾਤਾ ਜੀ ਨੂੰ ਫਰਕ ਪੈ ਗਿਆ, ਉਹਨਾਂ ਨੇ ਇਹਨੂੰ ਤਾਨਾ ਸਮਝਿਆ, ਆਪਣੀ ਥੋੜੀ ਜਿਹੀ ਹੱਦ ਤੱਕ ਸਮਝੀ। ਤੇ ਜਦੋਂ ਇਹ ਨਾਰਦ ਚਲੇ ਗਿਆ ਤੇ ਮਾਤਾ ਲਕਸ਼ਮੀ ਨੇ ਅਰਜ ਕਰਤੀ ਕਿ ਹੇ ਪਤੀ ਜੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹਨੂੰ ਥੋੜਾ ਜਿਹਾ ਤੇ ਮਸਾਲਾ ਦਿਓ, ਏਦਾਂ ਜਗ੍ਹਾ ਜਗ੍ਹਾ ਜਾ ਕੇ ਹੱਦ ਤੱਕ ਕਰਦਾ ਫਿਰਦਾ, ਬੇਨਤੀ ਕਰਦਾ। ਤੇ ਉਹਨੇ ਭਗਵਾਨ ਨੂੰ ਮਨਾ ਲਿਆ। ਜਦੋਂ ਮਨਾ ਲਿਆ ਤੇ ਇਹ ਜਿੱਧਰ ਨੂੰ ਜਾ ਰਿਹਾ ਸੀ ਨਾ, ਜਿਹੜੇ ਪਾਸੇ ਨੂੰ, ਉਧਰ ਇੱਕ ਪੁਰੀ, ਇੰਨੀ ਸੁੰਦਰ ਪੁਰੀ ਰਚ ਦਿੱਤੀ ਤੇ ਉਸ ਪੁਰੀ ਦੇ ਵਿੱਚ ਇੱਕ ਸਵੰਬਰ ਰਚ ਦਿੱਤਾ ਤੇ ਉੱਥੇ ਸੱਚੇ ਪਾਤਸ਼ਾਹ ਆਪ ਮੋਹਣੀ ਰੂਪ ਬਣ ਕੇ ਚਲੇ ਗਏ ਤੇ ਉੱਥੇ ਬਹੁਤ ਸਾਰੇ ਰਾਜਕੁਮਾਰ ਸੁੰਦਰ ਸੁੰਦਰ ਉਹਨੂੰ ਵਰਨ ਵਾਸਤੇ ਆਏ ਹੋਏ ਸੀ, ਸਮਾਗਮ ਚੱਲ ਰਿਹਾ ਸੀ। ਸਮਾਗਮ ਦੇਖ ਕੇ ਇਹ ਵੀ ਉੱਥੇ ਚਲੇ ਗਿਆ ਤੇ ਸੱਚੇ ਪਾਤਸ਼ਾਹ ਨੇ ਮਾਇਆ ਪਾ ਦਿੱਤੀ, ਮਨ ਪ੍ਰੇਰ ਦਿੱਤਾ, ਮਾਇਆ ਪੈ ਗਈ, ਮਨ ਪ੍ਰੇਰ ਗਿਆ। ਵੇਖ ਕੇ ਜਦੋਂ ਰਾਜੇ ਨੇ ਦੇਖਿਆ, ਰਾਜੇ ਦੇ ਵਜ਼ੀਰਾਂ ਮੰਤਰੀਆਂ ਨੇ ਵੇਖਿਆ ਕਿ ਸਾਧੂ ਨਾਰਦ ਮੁਨੀ ਜੀ ਆਏ ਨੇ ਤੇ ਉਹਨਾਂ ਨੇ ਘਰ ਚਰਨ ਪਵਾਏ ਤੇ ਘਰੇ ਜਦੋਂ ਉਸ ਸੁੰਦਰ ਸਰੂਪ ਮੋਹਣੀ ਨੂੰ ਦੇਖਿਆ ਤੇ ਉਹਨਾਂ ਨੇ ਹੱਥ ਵਿਖਾਇਆ, ਹੇ ਮੁਨੀ ਜੀ ਦੇਖੋ ਇੰਨੇ ਸੁੰਦਰ ਨੌਜਵਾਨ ਰਾਜਕੁਮਾਰ ਆਏ ਆ ਤੇ ਇਹਨਾਂ ਚੋਂ ਮੇਰੇ ਭਾਗਾਂ ਚ ਕੋਈ ਹੈ ਜਾਣ ਕੇ ਹੀ ਹੱਥ ਉਹਦੇ ਹੱਥ ਚ ਫੜਾ ਦਿੱਤਾ। ਹੈ ਤੇ ਭਗਵਾਨ ਆਪ ਹੀ ਸੀ, ਮੋਹਣੀ ਰੂਪ ਧਾਰਨ ਕੀਤਾ ਹੋਇਆ ਸੀ, ਆਪਣਾ ਹੱਥ ਉਹਦੇ ਹੱਥ ਵਿੱਚ ਫੜਾਇਆ। ਜਦੋਂ ਉਹਨੇ ਹੱਥ ਫੜਿਆ, ਜੋ ਉਹਦੇ ਮਨ ਨੂੰ ਉਸ ਵੇਲੇ ਖਿੱਚ ਪਈ ਕਿ ਹੋ ਸਕੇ ਤੇ ਇਹ ਮੈਨੂੰ ਹੀ ਮਿਲੇ, ਤੇ ਫਿਰ ਆਪਣੇ ਸਰੀਰ ਵੱਲ ਦੇਖਿਆ ਕਿ ਮੇਰੀ ਤੇ ਬਨਾਵਟ ਸਰੀਰ ਦੀ ਇੰਨੀ ਸੁੰਦਰ ਨਹੀਂ ਹੈ, ਮੈਂ ਇੰਨਾ ਸੋਹਣਾ ਨਹੀਂ ਹੈ, ਮੇਰੇ ਵਿੱਚ ਇੰਨੇ ਗੁਣ ਨਹੀਂ ਹੈ, ਮੇਰਾ ਤੇਜ ਪ੍ਰਤਾਪ ਨਹੀਂ ਹੈ। ਤੇ ਉਹਨੂੰ ਤੇ ਇਹ ਗੱਲ ਕਹਿ ਦਿੱਤੀ ਕਿ ਹਾਂ, ਇਹਨਾਂ ਚੋਂ ਤੇਰੇ ਭਾਗਾਂ ਚ ਕੋਈ ਨਹੀਂ, ਪਰ ਤੇਰੇ ਭਾਗਾਂ ਚ ਜਿਹੜਾ ਹੋਏਗਾ ਉਹ ਹਲੇ ਆਏਗਾ, ਤੂੰ ਥੋੜੀ ਜਿਹੀ ਇੰਤਜ਼ਾਰ ਕਰ। ਤੇ ਆਪ ਦੌੜ ਕੇ ਫਿਰ ਗਿਆ ਵਿਸ਼ਨੂੰ ਭਗਵਾਨ ਦੇ ਆਸਣ ਤੇ, ਤੇ ਸੱਚੇ ਪਾਤਸ਼ਾਹ ਉੱਥੇ ਵੀ ਲੇਟੇ ਹੋਏ ਆ, ਲਕਸ਼ਮੀ ਚਰਨ ਘੁੱਟਦੀ ਹੈ, ਤੇ ਜਾ ਕੇ ਦੂਜਾ ਪੈਰ ਘੁੱਟਣ ਲੱਗ ਪਿਆ। ਦੂਜਾ ਚਰਨ ਜਦੋਂ ਘੁੱਟਦਾ ਹੈ ਨਾ, ਤੇ ਫਿਰ ਸੱਚੇ ਪਾਤਸ਼ਾਹ ਪੁੱਛਦੇ ਨੇ ਕਿ ਨਾਦ ਕੀ ਚਾਹੀਦਾ। ਇਹ ਕਹਿੰਦਾ ਹਰੀ ਮੈਨੂੰ ਆਪਣਾ ਰੂਪ ਦੇ ਦਿਓ, ਹਰੀ ਮੈਨੂੰ ਆਪਣੇ ਵਰਗਾ ਬਣਾ ਲਓ, ਹਰੀ ਮੈਨੂੰ ਆਪਣਾ ਰੂਪ ਦੇ ਦਿਓ। ਸੱਚੇ ਪਾਤਸ਼ਾਹ ਕਹਿੰਦਾ ਤਥਾ ਅਸਤੂ। ਬੜੇ ਚਾਅ ਦੇ ਨਾਲ ਖੁਸ਼ੀ ਨਾਲ ਉਛਲਦਾ ਹੋਇਆ ਦੌੜਿਆ ਭੱਜਿਆ ਜਾਂਦਾ। ਜਦੋਂ ਉਸ ਨਗਰੀ ਵਿੱਚ ਗਿਆ, ਜਾ ਕੇ ਕੁਰਸੀ ਤੇ ਸਭ ਤੋਂ ਅੱਗੇ ਹੋ ਕੇ ਬੈਠ ਗਿਆ। ਸਭ ਤੋਂ ਅੱਗੇ ਹੋ ਕੇ ਜਾ ਕੇ ਜਦੋਂ ਬੈਠਿਆ, ਤੇ ਜਿਸ ਵੇਲੇ ਉਹ ਸੁੰਦਰੀ ਫੁੱਲਾਂ ਦੀ ਜੈਮਾਲਾ ਲੈ ਕੇ ਥਾਲ ਵਿੱਚ ਜੋਤ ਜਗਾ ਕੇ ਜਦੋਂ ਸਾਹਮਣੇ ਆਈ, ਤੇ ਜਦੋਂ ਇਹਨੂੰ ਵੇਖਿਆ ਬੈਠੇ ਨੂੰ, ਤੇ ਉਹ ਹੱਸ ਪਈ। ਸਹੇਲੀ ਨੂੰ ਆਪਣੀ ਇੱਕ ਦਾਸੀ ਨੂੰ ਥਾਲ ਫੜਾ ਕੇ ਮਾਲਾ ਚੱਕੀ, ਉਹਦੇ ਗਲ ਦੇ ਕੋਲ ਕੀਤੀ, ਸਿਰ ਦੇ ਕੋਲ ਕੀਤੀ, ਤੇ ਫਿਰ ਪਿੱਛੇ ਮੋੜ ਲਏ। ਆਖਿਆ ਕੀ ਪਤਾ ਇਧਰੋਂ ਵੀ ਕੋਈ ਸੋਹਣਾ ਹੋਏ, ਮੈਂ ਹੋਰ ਵੇਖ ਲਵਾਂਗੇ। ਤੇ ਅਗਲੇ ਬੰਨੇ ਕਾਫੀ ਸੁੰਦਰ ਸੁੰਦਰ ਰਾਜਕੁਮਾਰ ਬੈਠੇ ਸੀ, ਇੱਕ ਨੂੰ ਪਾਉਂਦੀ ਹੈ, ਦੂਜੇ ਨੂੰ ਪਾਉਣੀ ਹੈ, ਏਦਾਂ ਨੇੜੇ ਜਾ ਕੇ ਪਾਉਂਦੀ ਨਹੀਂ ਹੈ, ਤੇ ਅੱਗੇ ਚਲੇ ਗਈ, ਕਾਫੀ ਅੱਗੇ ਚਲੇ ਗਈ। ਤੇ ਇਹਦੇ ਮਨ ਵਿੱਚ ਵਿਚਾਰ ਆਇਆ ਕਿ ਇਹ ਹੁਣ ਮੋੜਨ ਨਹੀਂ ਲੱਗੀ, ਕਿਸੇ ਦੇ ਗਲ ਚ ਪਾ ਦੇਗੀ, ਤੂੰ ਹੀ ਕੋਈ ਯਤਨ ਕਰ। ਜਿੱਥੇ ਕੋ ਜਾ ਰਹੀ ਸੀ, ਅੱਗੇ ਕੁਰਸੀਆਂ ਡੱਠੀਆਂ ਹੋਈਆਂ ਸੀ, ਅੱਗੇ ਬੜੇ ਹੋਰ ਰਾਜਕੁਮਾਰ ਬੈਠੇ ਸੀ, ਉੱਥੋਂ ਇੱਕ ਨੂੰ ਉਠਾਲ ਕੇ ਨਾ ਅੱਗੇ ਜੇ ਹੋ ਕੇ ਤੇ ਫਿਰ ਬੈਠ ਗਿਆ। ਹੁਣ ਇਹਦੀ ਸ਼ਕਲ ਵੇਖੀ ਤਾਂ ਅਗਲਾ ਵਿਚਾਰਾ ਉੱਠ ਗਿਆ, ਤੇ ਇਹ ਉੱਥੇ ਬੈਠ ਗਿਆ। ਜਦੋਂ ਉਹਦੇ ਕੋਲ ਪਹੁੰਚੀ, ਤੇ ਫਿਰ ਉਹਨੇ ਮਾਲਾ ਫੜੀ, ਤੇ ਜਦੋਂ ਪਾਉਣ ਲੱਗੀ ਤੇ ਫਿਰ ਉਹਨੇ ਪਿੱਛੇ ਕਰ ਲਏ। ਇਹਦੇ ਮਨ ਚ ਆਇਆ ਪਾਊਗੀ ਤੇ ਮੇਰੇ ਗੱਲ ਚ, ਉਦਾਂ ਮੈਨੂੰ ਥੋੜਾ ਜਿਹਾ ਇਹ ਝਾਕਾ ਦੇ ਰਹੀ ਹੈ, ਤੇ ਉਹ ਫਿਰ ਅੱਗੇ ਚਲ ਗਈ। ਜਦੋਂ ਵੇਖਿਆ ਹੁਣ ਨਹੀਂ ਮੁੜਦੀ, ਫਿਰ ਅੱਗੇ ਚਲ ਗਏ। ਦੋ ਤਿੰਨ ਵਾਰੀ ਜਦੋਂ ਇਸ ਤਰ੍ਹਾਂ ਕੀਤਾ, ਤੇ ਫਿਰ ਉਹਦੀ ਮੂੰਹ ਰਸਨਾ ਤੋਂ ਫਿਰ ਇਹ ਸ਼ਬਦ ਨਿਕਲ ਗਿਆ ਕਿ ਤੂੰ ਕਾਹਦੇ ਵਾਸਤੇ ਘੜੀ ਘੜੀ ਅੱਗੇ ਸਿਰ ਕਰਦਾ, ਜਦੋਂ ਤੇਰੇ ਗਲ ਵਿੱਚ ਉਹ ਮਾਲਾ ਸੁੰਦਰੀ ਨਹੀਂ ਪਾਉਂਦੀ। ਗੁਆਂਢੀ ਰਾਜਕੁਮਾਰ ਜਿਹੜੇ ਸੀ ਉਹ ਬੋਲ ਪਏ ਕਿ ਕਾਹਦੇ ਵਾਸਤੇ ਅੱਗੇ ਹੋ ਕੇ ਘੜੀ ਘੜੀ ਸਿਰ ਅੱਗੇ ਕਰਦਾ। ਉਹ ਕਹਿੰਦਾ ਮੈਂ ਹੀ ਸਭ ਤੋਂ ਸੋਹਣਾ ਆ ਤੇ ਮੈਨੂੰ ਹੀ ਇਹਨੇ ਵਰਨਾ। ਤੇ ਉਹਨਾਂ ਚੋਂ ਕਿਸੇ ਨੇ ਕਹਿਤਾ, ਬਾਂਦਰ ਦੀ ਬੂਥੀ ਵਾਲਿਆ ਤੂੰ ਆਪਣਾ ਮੂੰਹ ਦੇਖਿਆ ਕਿੱਦਾਂ ਦਾ? ਪਹਿਲਾਂ ਪਾਣੀ ਚ ਜਾ ਕੇ ਮੂੰਹ ਤੇ ਦੇਖਿਆ, ਬਾਂਦਰ ਦੀ ਬੂਥੀ, ਬਾਂਦਰ ਵਰਗਾ ਮੂੰਹ ਸੀ, ਮੂੰਹ ਬਾਂਦਰ ਵਰਗਾ ਸੀ। ਹਰੀ ਬਾਂਦਰ ਨੂੰ ਕਹਿੰਦੇ ਆ। ਤੇ ਇਹਨੇ ਭਗਵਾਨ ਨੂੰ ਕਿਹਾ ਸੀ, ਇਹ ਹਰੀ ਮੈਨੂੰ ਆਪਣਾ ਰੂਪ ਦੇ ਦੇ। ਤੇ ਸੱਚੇ ਪਾਤਸ਼ਾਹ ਇਹਦਾ ਚਿਹਰਾ ਬਾਂਦਰ ਦਾ ਲਾਤਾ, ਲਾਇਆ ਇਸ ਵਾਸਤੇ ਹੀ ਸੀ ਕਿ ਇਹ ਸੀਤਾ ਜੀ ਵਾਸਤੇ ਬੋਲਿਆ ਸੀ। ਲੋਕਾਂ ਨੂੰ ਜ਼ਿਆਦਾ ਕਹਿੰਦਾ ਸੀ, ਜਰ ਨਹੀਂ ਸਕਿਆ, ਅਜਰ ਸ਼ਕਤੀ ਆ ਉਹਨੂੰ ਜਰ ਨਹੀਂ ਸਕਿਆ, ਤੇ ਲੋਕਾਂ ਨੂੰ ਜਾ ਕੇ ਪਰੇਸ਼ਾਨ ਕਰਦਾ ਸੀ ਕਿ ਤੁਸੀਂ ਇੱਦਾਂ ਕਿਉਂ ਕਰਦੇ ਆ। ਇਸ ਵਾਸਤੇ ਉਹ ਮੂੰਹ ਲਾਇਆ ਸੀ। ਤੇ ਜਦੋਂ ਇਹ ਦੌੜ ਕੇ ਗਿਆ ਪਾਣੀ ਵਿੱਚ, ਇਹਨੇ ਜਦੋਂ ਆਪਣਾ ਮੂੰਹ ਦੇਖਿਆ, ਤੇ ਵੈਸੇ ਗੁਰਬਾਣੀ ਚ ਲਿਖਿਆ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੇਥਲੋ ਐਸਾ। ਹਰ ਬੰਦਾ ਜਦੋਂ ਪਾਣੀ ਵਿੱਚ ਮੂੰਹ ਵੇਖਦਾ ਤੇ ਉਹਦੇ ਵਰਗਾ ਹੀ ਹੁੰਦਾ, ਰੱਬ ਉਹਦੇ ਵਰਗਾ ਹੁੰਦਾ। ਤੇ ਜਦੋਂ ਇਹਨੇ ਆਪਣਾ ਮੂੰਹ ਦੇਖਿਆ ਤੇ ਕਹਿੰਦੇ, ਇਹ ਤੇ ਬਾਂਦਰ ਦਾ ਮੂੰਹ ਆ, ਮੇਰਾ ਤੇ ਮੇਰਾ ਮੂੰਹ ਤੇ ਬਾਂਦਰ ਦਾ, ਭਗਵਾਨ ਨੇ ਇਹ ਮੇਰੇ ਨਾਲ ਕੀ ਕੀਤਾ? ਉੱਥੇ ਹੀ ਸਰਾਪ ਦਿੱਤਾ ਪਾਣੀ ਲੈ ਕੇ ਨਾ, ਉੱਥੇ ਹੀ ਸਰਾਪ ਦਿੱਤਾ। ਹੇ ਹਰੀ, ਆ ਤੂੰ ਮੇਰੇ ਨਾਲ ਧੋਖਾ ਕੀਤਾ, ਅੱਜ ਮੈਂ ਇੱਕ ਇਸਤਰੀ ਪਿੱਛੇ, ਇੱਕ ਸੁੰਦਰੀ ਪਿੱਛੇ ਰੋਇਆ, ਕਦੀ ਇਸੇ ਜੰਗਲ ਵਿੱਚ ਤੂੰ ਵੀ ਏਦਾਂ ਹੀ ਡੱਡਾ ਮਾਰੇਗਾ, ਰੋਏਗਾ, ਸਰਾਪ। ਮੇਰੀ ਵੱਧ ਹੀ ਭਗਤ ਛਡਾਵੈ, ਵੱਧ ਹੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਹ ਕੋ ਗਹਿ ਬੰਧ ਹੈ, ਤੋਫਨ ਮੋਪੈ ਜਵਾਬ ਨਾ ਹੋਏ। ਨਾਰਦ ਦੇ ਇਸ ਸਰਾਪ ਨੇ ਰਾਮ ਚੰਦਰ ਜੀ ਨੂੰ ਅੱਜ ਰਵਾਤਾ। ਅੱਜ ਰੋਂਦੇ ਆ ਜੰਗਲ ਦੇ ਵਿੱਚ ਸੀਤਾ ਜੀ ਦੇ ਪਿੱਛੇ, ਤੇ ਜਗ੍ਹਾ ਜਗ੍ਹਾ ਪੁੱਛਦੇ ਆ ਉਸ ਸਰਾਪ ਨੂੰ ਪੂਰਾ ਕਰਨ ਵਾਸਤੇ ਭਗਵਾਨ ਨੂੰ। ਇਹ ਇਸ ਤਰ੍ਹਾਂ ਕਰਨਾ ਪਿਆ ਨਰ ਨਾਟਕ।
ਸੁਧ ਭੁੱਲੀ ਤਨ ਰਘੁ ਕੁਲ ਮੋਰਾ।
ਇਹ ਗੱਲ ਭੁੱਲ ਗਈ ਕਿ ਮੈਂ ਰਾਮ ਚੰਦਰ ਰਘੁ ਕੁਲ ਵਿਚ ਆ ਭਗਵਾਨ ਆ।
ਬਨ ਮੈਂ ਰਹਿਤ ਕਪਿਸ਼ ਹਨੂਮਾਨਾ।
ਬਨ ਦੇ ਵਿਚ ਜੰਗਲ ਵਿਚ ਹਨੂਮਾਨ ਜੀ ਰਹਿੰਦੇ ਸੀ, ਕਪਿਸ਼ ਬਾਂਦਰਾਂ ਦੇ ਰਾਜੇ ਕਹਿ ਸਕਦੇ ਆ।
ਕੀਨ ਸਖਾਪਨ ਦਵੈ ਦੁਖਵਾਨਾ।
ਤੇ ਓਹਨੂੰ ਆਪਣਾ ਸਖਾ ਬਣਾ ਲਿਆ, ਆਪਣੀ ਆਪਣੇ ਦੁੱਖ ਦੀ ਗੱਲ ਦੱਸ ਕੇ ਕਿ ਮੇਰੀ ਮਦਦ ਕਰ। ਹਨਵੰਤਰ ਆਰਾਧਿਆ, ਗੁਰਬਾਣੀ ਵਿਚ ਪਾਠ ਆਉਂਦਾ, ਫਿਰ ਆਰਾਧਨਾ ਕੀਤੀ ਓਹਦੀ, ਹਨਵੰਤਰ ਆਰਾਧਿਆ। ਸਤਿਗੁਰੂ ਨੂੰ ਵੀ ਸਿੱਖ ਦੀ ਜਦੋਂ ਲੋੜ ਪੈਂਦੀ ਆ, ਸਤਿਗੁਰੂ ਵੀ ਸਿੱਖ ਨੂੰ ਆਰਾਧਦਾ ਆ। ਜੇ ਸਤਿਗੁਰੂ ਸਿੱਖ ਨੂੰ ਆਰਾਧਦਾ ਤੇ ਸਿੱਖ ਤੁਰ ਕੇ ਆ ਜਾਂਦਾ, ਖਿੱਚਿਆ ਤੁਰਿਆ ਆ ਜਾਂਦਾ ਆ, ਡੋਰ ਖਿੱਚਦਾ ਆ ਤੇ ਸਿੱਖ ਦੀ ਸਿੱਖ ਆ ਜਾਂਦਾ। ਆਪੇ ਸੰਗਤ ਸਦ ਬਹਾਲ ਹੈ। ਕਿੰਨੀ ਸੰਗਤ ਆਉਂਦੀ ਹੈ ਜਦੋਂ ਸੱਚੇ ਪਾਤਸ਼ਾਹ ਦੀ ਇੱਛਾ ਹੁੰਦੀ ਹੈ ਕਿ ਪ੍ਰਯੋਗ ਦਾ ਮੇਲਾ ਹੋਏ। ਕਿੰਨੇ ਚਾਅ ਨਾਲ ਲੋਕ ਆਉਂਦੇ ਨੇ, ਕਿੰਨਾ ਉਤਸ਼ਾਹ ਅੰਦਰ ਹੁੰਦਾ, ਕਿਵੇਂ ਦੌੜ ਦੌੜ ਕੇ ਪਹੁੰਚ ਜਾਂਦੇ ਅਰਦਾਸ ਚੋਂ ਲੇਟ ਨਾ ਹੋ ਜਾਈਏ। ਉਹ ਅੱਗੇ ਪਿੱਛੇ ਨਹੀਂ, ਉਹ ਉਤਸ਼ਾਹ ਹੁੰਦਾ, ਕਿਉਂਕਿ ਉਹ ਉਤਸ਼ਾਹ ਸਤਿਗੁਰਾਂ ਨੇ ਉਸ ਵੇਲੇ ਦਿੱਤਾ ਹੁੰਦਾ ਆ। ਇਹ ਚੀਜ਼ ਸਤਿਗੁਰਾਂ ਦੇ ਹੱਥ ਆ, ਜਦੋਂ ਚਾਹੁੰਦੇ ਉਹ ਦੇ ਦਿੰਦੇ, ਜਦੋਂ ਚਾਹੁੰਦੇ ਰੱਖ ਲੈਂਦੇ ਆਪਣੇ ਕੋਲ। ਇਹ ਉਹਨਾਂ ਕੋਲ ਦਾਤ ਆ, ਉਹਨਾਂ ਕੋਲੋਂ ਮਿਲਦੀ ਆ। ਤੇ ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਏ। ਤੇ ਹਨਵੰਤਰ ਆਰਾਧਿਆ, ਅਸੀਂ ਗੁਰੂ ਦੀ ਆਰਾਧਨਾ ਕਰਦੇ ਆ ਤੇ ਗੁਰੂ ਖਿੱਚਿਆ ਚੱਲਿਆ ਆਉਂਦਾ। ਕੋਈ ਭੂਤਾਂ ਪ੍ਰੇਤਾਂ ਦੀ ਆਰਾਧਨਾ ਕਰਦੇ ਆ, ਕੋਈ ਦੇਵੀ ਦੇਵਤਿਆਂ ਦੀ, ਉਹ ਵੀ ਚੱਲੇ ਆ ਜਾਂਦੇ, ਖਿੱਚੇ ਆ ਜਾਂਦੇ ਆ। ਜਿਹਨੂੰ ਕੋਈ ਆਰਾਧਦਾ ਉਹ ਆ ਜਾਂਦਾ, ਏਦਾਂ ਨਹੀਂ ਕਿ ਨਹੀਂ ਆਉਂਦਾ। ਆਰਾਧਨਾ ਹੋਏ, ਖਿੱਚ ਚੰਗੀ ਪੈ ਜਾਏ ਤੇ ਪ੍ਰੇਮ ਦੀ ਬੰਧਨ ਹੋਏ, ਤੇ ਫਿਰ ਇਹ ਐਸਾ ਨਹੀਂ ਹੋ ਸਕਿਆ ਕਿ ਉਹ ਚੀਜ਼ ਨਾ ਮਿਲੇ, ਇਹ ਕਦੀ ਨਹੀਂ ਹੋਇਆ। ਹਨਵੰਤਰ ਆਰਾਧਿਆ, ਆਇਆ ਕਰ ਸੰਜੋਗ, ਮੇਲ ਹੋ ਗਿਆ, ਆ ਗਿਆ, ਰਹਿਣ ਲੱਗ ਪਿਆ ਕੋਲ।
ਭਰਾਤ ਸੁਗਰੀਵ ਕੋ ਬਲ ਬਾਲੀ।
ਸੁਗਰੀਵ ਦਾ ਭਰਾ ਜਿਹੜਾ ਸੀ ਉਹ ਬੜਾ ਬਲੀ ਸੀ, ਨਾਂ ਵੀ ਬਲੀ ਸੀ ਉਹਦਾ, ਤੇ ਉਸ ਤਾਕਤ ਵਾਲਾ ਵੀ ਸੀ।
ਰਾਜ ਨਾਰ ਲੈ ਕੀਨ ਕੁਚਾਲੀ।
ਬਹੁਤਾ ਬਲ ਹੈਗਾ ਸੀ ਉਹਦੇ ਵਿਚ। ਵਰ ਉਹਨੂੰ ਇਹ ਮਿਲਿਆ ਸੀ ਕਿ ਜਿਹੜਾ ਤੇਰੇ ਨਾਲ ਲੜੇ ਉਹਦਾ ਵੀ ਅੱਧਾ ਬਲ ਤੇਰੇ ਵਿਚ, ਇਹ ਵਰ ਉਹਨੂੰ ਮਿਲਿਆ ਹੋਇਆ ਸੀ। ਇਸ ਬਲ ਦੇ ਯਤਨ ਦੇ ਨਾਲ ਰਾਜ ਵੀ ਖੋ ਲਿਆ ਭਰਾ ਦਾ, ਤੇ ਭਰਾ ਦੀ ਸੁੰਦਰ ਇਸਤਰੀ ਆਪਣੀ ਭਰਜਾਈ ਵੀ ਖੋ ਕੇ ਆਪਣੇ ਘਰ ਵਾਲੀ ਬਣਾ ਲਈ।
ਇੱਕ ਸਰ ਸੋ ਰਘੁਬਰ ਤੇ ਮਾਰਾ।
ਸ੍ਰੀ ਰਾਮ ਚੰਦਰ ਸੱਚੇ ਪਾਤਸ਼ਾਹ ਜੀ ਨੇ ਸੁਗਰੀਵ ਨੂੰ ਆਪਣਾ ਸਾਥੀ ਬਣਾ ਲਿਆ, ਉਹਨੇ ਆਪਣਾ ਦੁੱਖ ਦੱਸਿਆ, ਤੇ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਤੀਰ ਮਾਰ ਕੇ ਬਾਲੀ ਨੂੰ ਮਾਰ ਦਿੱਤਾ।
ਤੇਹ ਕੋ ਕਾਜ ਪ੍ਰਥਮ ਕੀਆ ਸਾਰਾ।
ਜਿਹਦੇ ਕੋਲੋਂ ਕੰਮ ਲੈਣਾ ਸੀ ਉਹਦੇ ਕੰਮ ਕੀਤੇ, ਆਖਿਆ ਚਲੋ ਤੁਹਾਨੂੰ ਤੁਹਾਡਾ ਪਹਿਲਾਂ ਰਾਜ ਵੀ ਦੋਨੇ ਆ ਤੇ ਘਰਵਾਲੀ ਵੀ ਦੋਨੇ ਆ, ਫਿਰ ਤੁਸੀਂ ਸਾਰੇ ਰਲ ਕੇ ਮੇਰੇ ਘਰਵਾਲੀ ਦਵਾ ਦਿਓ।
ਬੋਹਰੋ ਕਟਕ ਕਪਿਨ ਕੋ ਜੇਤਾ।
ਸੁਗਰੀਵ ਦੀ ਜਿੰਨੀ ਫੌਜ ਸੀ ਬਾਂਦਰਾਂ ਦੀ, ਤੇ ਉਹਨੂੰ ਨਾਲ ਲੈ ਕੇ ਤੇ ਉਹਨੂੰ ਆਪਣੇ ਅਧੀਨ ਕਰਕੇ ਪਿਆਰਾ ਬਣਾ ਕੇ ਤੇ ਉਹਦੀ ਸਾਰੀ ਸੈਨਾ ਬਾਂਦਰਾਂ ਦੀ ਆਪਣੇ ਨਾਲ ਲੈ ਕੇ, ਰਿਸ਼ਾ ਬਾਂਦਰਾਂ ਦੀ।
ਸੀਤਾ ਖੋਜਨ ਭੇਜਿਓ ਤੇਤਾ।
ਉਹਨਾਂ ਨੂੰ ਜੰਗਲ ਵਿਚ ਜਗ੍ਹਾ ਜਗ੍ਹਾ ਪਹਾੜਾਂ ਵਿਚ ਖੁੰਦਰਾਂ ਵਿਚ ਭੇਜਿਆ ਕਿ ਲੱਭੋ ਆ ਕਿੱਥੇ ਆ ਸੀਤਾ।
ਹਨੂਮਾਨ ਲੰਕਾ ਕੇ ਮਾਹੀ।
ਹਨੂਮਾਨ ਜੀ ਨੂੰ ਭੇਜਿਆ ਕਿ ਤੂੰ ਲੰਕਾ ਵਿਚ ਜਾ ਕੇ ਪਤਾ ਕਰ।
ਜਾਏ ਬਲੋਕੀ ਬੈ ਸੀਤਾ ਹੀ।
ਅਸ਼ੋਕ ਵਾਟਿਕਾ ਵਿਚ ਬੈਠੀ ਹੋਈ ਸੀ ਸੀਤਾ, ਓਹਨੇ ਵੇਖ ਲਈ।
ਲੰਕਾ ਫੂਕ ਦੈਤ ਬਹੁਕਾਈ।
ਲੰਕਾ ਸਾੜ ਕੇ ਦੈਤਾਂ ਨੂੰ, ਬਹੁਤਿਆਂ ਨੂੰ, ਰਾਕਸ਼ਾਂ ਨੂੰ ਮਾਰ ਕੇ।
ਸੁਧ ਸੀਤਾ ਕੀ ਆਨ ਸੁਣਾਈ।
ਆਕੇ ਦੱਸਿਆ ਕਿ ਹੇ ਭਗਵਾਨ ਰਾਮ ਚੰਦਰ ਜੀ, ਸੀਤਾ ਉੱਥੇ ਬਾਗ ਵਿਚ ਠੀਕ ਠਾਕ ਬੈਠੀ ਹੋਈ ਆ।
ਲੇ ਕਪ ਕਟਕ ਚੜੇ ਰਘੁਰਾਈ।
ਤੇ ਸੱਚੇ ਪਾਤਸ਼ਾਹ ਫੌਜਾਂ ਲੈ ਕੇ ਬਾਂਦਰਾਂ ਦੀਆਂ, ਰਿਸ਼ਾਂ ਦੀਆਂ, ਤੇ ਫਿਰ ਲੰਕਾ ਤੇ ਚੜਾਈ ਕੀਤੀ। ਮੈਂ ਇੱਕ ਗੱਲ ਕਰਦਾ ਆ ਕਿ ਰਾਵਣ ਨੂੰ ਕਿਸੇ ਨੇ ਪੁੱਛਿਆ ਕਿ ਤੇਰੇ ਕੋਲ ਇੰਨਾ ਚਿਰ ਸੀਤਾ ਰਹੀ ਆ ਤੇ ਤੂੰ ਉਹਨੂੰ ਭੋਗਿਆ ਕਿਉਂ ਨੀ। ਉਹ ਕਹਿੰਦਾ ਜਦੋਂ ਮੈਂ ਸੀਤਾ ਦਾ ਧਿਆਨ ਧਰਦਾ ਸੀ ਨਾ ਤੇ ਉਦੋਂ ਮੇਰੀ ਇੱਛਾ ਖਤਮ ਹੋ ਜਾਂਦੀ ਸੀ। ਤੇ ਇਹ ਗੱਲ ਜਦੋਂ ਰਾਮ ਚੰਦਰ ਜੀ ਨੂੰ ਪੁੱਛਿਆ ਗਿਆ, ਰਾਮ ਚੰਦਰ ਜੀ ਕਹਿੰਦੇ ਮੈਨੂੰ ਕਦੀ ਫੁਰਨਾ ਨਹੀਂ ਹੋਇਆ, ਕਦੀ ਫੁਰਨਾ ਨਹੀਂ ਹੋਇਆ, ਇੱਛਾ ਹੀ ਨਹੀਂ ਕਦੀ ਕੋਈ ਹੋਈ। ਤੇ ਸੀਤਾ ਜਿਹੜੀ ਸੀ ਉਹ ਰਾਮ ਚੰਦਰ ਜੀ ਦਾ ਧਿਆਨ ਧਰਦੀ ਸੀ। ਰਾਮ ਚੰਦਰ ਦੀ ਜਿਹੜੀ ਸਾਨੂੰ ਹੁਕਮ ਆ ਗੁਰਬਾਣੀ ਦਾ ਪਾਠ ਆ, ਗੁਰ ਕੀ ਮੂਰਤ ਮਨ ਮਹਿ ਧਿਆਨ। ਐਸਾ ਧਿਆਨ ਲਾਓਗੇ ਗੁਰੂ ਦੀ ਮੂਰਤ ਤੁਰਦੀ ਤੁਰਦੀ ਹਿਰਦੇ ਵਿਚ ਹੀ ਵਸ ਜਾਏ, ਇੱਥੇ ਅੰਦਰ ਅੰਦਰੋਂ ਹੀ ਦਰਸ਼ਨ ਹੁੰਦਾ ਰਹੇ ਹਰ ਵੇਲੇ ਗੁਰੂ ਦਾ। ਜਿਵੇਂ ਅੱਗੇ ਜਾ ਕੇ ਸ਼ਾਇਦ ਇਹ ਕਥਾ ਆਏਗੀ ਕਿ ਜਿਸ ਵੇਲੇ ਲੰਕਾ ਨੂੰ ਜਿੱਤ ਲਿਆ ਤੇ ਕੋਈ ਨਾ ਕੋਈ ਉਪਹਾਰ ਚੰਗੀ ਵਸਤੂ ਉਹ ਸਾਰਿਆਂ ਮੁਖੀ ਜਨਾਂ ਨੂੰ ਦਿੱਤੀ ਗਈ ਤੇ ਉਹਦੇ ਵਿੱਚੋਂ ਜਦੋਂ ਇੱਕ ਮਣੀਆਂ ਦੀ ਮਾਲਾ ਹਨੂੰਮਾਨ ਨੂੰ ਦਿੱਤੀ ਹੈ ਤੇ ਸੁੱਚੀਆਂ ਮਣੀਆਂ ਦੀ ਮਾਲਾ ਸੀ ਪਰ ਉਹ ਦੰਦ ਥੱਲੇ ਦੱਬ ਕੇ ਤੇ ਤੋੜ ਕੇ ਤੇ ਵੇਖਦਾ ਹੈ ਏਦਾਂ ਤੋੜਦਿਆਂ ਤੋੜਦਿਆਂ ਜਦੋਂ ਮਣਕੇ ਤੋੜਦਾ ਤੇ ਫਿਰ ਮਾਤਾ ਨੇ ਕਹਿਤਾ ਸੀ ਹੈ ਤੇ ਬਾਂਦਰ ਹੀ ਇਹਨੂੰ ਮਣੀਆਂ ਦੀ ਕੀ ਕਦਰ ਆ ਕਾਹਦੇ ਵਾਸਤੇ ਇਹਨੂੰ ਮਾਲਾ ਦੇ ਕੇ ਨਾਸ ਕਰਾ ਲਿਆ ਤੇ ਰਾਮ ਚੰਦਰ ਜੀ ਕਹਿੰਦੇ ਤੂੰ ਨੇੜੇ ਹੋ ਕੇ ਦੱਸ ਕੇ ਤੂੰ ਇਹਨੂੰ ਤੋੜਦਾ ਕਿਉਂ ਪਿਆ ਕਹਿੰਦਾ ਜੀ ਹੈ ਤੇ ਭਾਵੇਂ ਮਣੀ ਇਹ ਪੱਥਰ ਹੀ ਆ ਤੇ ਮੈਂ ਵੇਖਦਾ ਇਹਦੇ ਵਿੱਚ ਰਾਮ ਹੈ ਤੇ ਹੈ ਨਹੀਂ ਮੈਂ ਤਾਂ ਤੋੜਦਾ ਪਿਆ ਜਿਹੜੀ ਜਿਹ ਰਾਮ ਨਹੀਂ ਉਹ ਚੀਜ਼ ਕਰਨੀ ਕੀ ਆ ਜਿਹਦੇ ਵਿੱਚ ਰਾਮ ਦਾ ਨਾਮ ਨਹੀਂ ਉਹ ਸਰੀਰ ਨੂੰ ਕੀ ਕਰਨਾ ਤੇ ਉਹ ਹਰ ਵਸਤੂ ਉਹ ਨਹੀਂ ਚਾਹੀਦੀ ਜਿਹਦੇ ਵਿੱਚ ਰਾਮ ਨਹੀਂ ਹੈ ਤੇ ਮਾਤਾ ਜੀ ਨੇ ਫਿਰ ਅਲਾਮਾ ਦਿੱਤਾ ਸੀ ਤੂੰ ਏਡੀ ਦੇਹ ਪਾਲੀ ਆ ਇਹਦੇ ਵਿੱਚ ਕਿਹੜਾ ਰਾਮ ਆ ਤੇ ਹੈ ਸੀ ਅੰਦਰ ਰਾਮ ਤੇ ਆਖਿਆ ਮਾਤਾ ਫਿਰ ਤੈਨੂੰ ਕਿਤੇ ਸ਼ੰਕਾ ਨਾ ਰਹਿ ਜਾਏ ਫਿਰ ਆਪਣੇ ਨਹੁੰਆਂ ਨਾਲ ਛਾਤੀ ਪਾੜ ਕੇ ਅੰਦਰ ਦਿਖਾ ਦਿੱਤਾ ਮਾਤਾ ਸੀਤਾ ਜੀ ਤੇ ਰਾਮ ਚੰਦਰ ਜੀ ਅੰਦਰ ਬੈਠੇ ਹੋਏ ਆ ਉਹਨਾਂ ਨੇ ਹਿਰਦੇ ਵਿੱਚ ਵਸਾਇਆ ਸੀ ਤੇ ਵਿਖਾਤਾ ਗੁਰ ਕੀ ਮੂਰਤ ਮਨ ਮਹਿ ਧਿਆਨ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਹੋਇਆ ਸੀ ਰਾਮ ਤੇ ਮੈਂ ਗੱਲ ਕਰਦਾ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਵਸ ਜਾਏ ਉਹਨਾਂ ਨੂੰ ਆਨੰਦ ਤੇ ਸ਼ਾਂਤੀ ਮਿਲਦੀ ਆ ਸੁੱਖ ਮਿਲਦਾ ਫੁਰਨਾ ਕੋਈ ਨਹੀਂ ਇੱਛਾ ਕੋਈ ਨਹੀਂ ਰਹਿੰਦੀ ਹੋਰ ਕੁਛ ਲੈਣ ਦੀ ਇੱਛਾ ਹੀ ਨਹੀਂ ਰਹਿੰਦੀ ਤੇ ਰਾਵਣ ਕਹਿੰਦਾ ਜਦੋਂ ਮੈਂ ਸੀਤਾ ਦਾ ਧਿਆਨ ਧਰਦਾ ਨਾ ਜਾਂ ਉਹਨੂੰ ਵੇਖਦਾ ਉਦੋਂ ਹੀ ਮੇਰੇ ਅੰਦਰ ਠੰਡ ਇੰਨੀ ਆ ਜਾਂਦੀ ਆ ਕਿ ਮੈਨੂੰ ਕੋਈ ਇੱਛਾ ਰਹਿੰਦੀ ਨਹੀਂ ਕਿ ਮੈਂ ਕੋਈ ਗੱਲ ਵੀ ਕਰਾਂ ਕੁਛ ਮੰਗਾਂ ਜਾਂ ਕੁਛ ਇੱਛਾ ਜ਼ਾਹਰ ਕਰਾਂ ਉਹ ਨਹੀਂ ਮੈਨੂੰ ਫੁਰਨਾ ਨਹੀਂ ਫੁਰਦਾ ਕੋਈ ਜੀ ਵੀ ਕਰੇ ਬੋਲਣ ਨੂੰ ਤਾਂ ਵੀ ਅੰਦਰੋਂ ਫੁਰਨਾ ਨਹੀਂ ਫੁੱਲਦਾ ਇਸ ਵਾਸਤੇ ਤੇ ਉਹ ਮੈਂ ਸੀਤਾ ਨੂੰ ਯਾਦ ਕਰਦਾ ਸੀ ਸੀਤਾ ਰਾਮ ਚੰਦਰ ਨੂੰ ਯਾਦ ਕਰਦੀ ਸੀ ਤੇ ਸੱਚੇ ਪਾਤਸ਼ਾਹ ਜੀ ਜਦੋਂ ਰਾਵਣ ਨੂੰ ਮਾਰਿਆ ਰਾਵਣ ਨੂੰ ਮਾਰਨ ਵਾਸਤੇ ਜਦੋਂ ਇਹ ਸੁੱਧ ਪਹੁੰਚੀ ਉੱਥੇ ਤੇ ਸੱਚੇ ਪਾਤਸ਼ਾਹ ਜਦੋਂ ਰਾਵਣ ਨੂੰ ਮਾਰਿਆ ਤੇ ਰਾਵਣ ਨੂੰ ਏਦਾਂ ਮਾਰਿਆ ਸੀ ਸੱਚੇ ਪਾਤਸ਼ਾਹ ਨੇ ਤੇ ਪਹਿਲਾਂ ਉਹਨੂੰ ਇਹ ਗੱਲ ਦੱਸ ਦਿੱਤੀ ਹੋਈ ਸੀਗੀ ਕਿ ਰਾਮ ਚੰਦਰ ਜੀ ਸੀਤਾ ਜਿਹੜੀ ਆ ਨਾ ਉਹ ਰਾਵਣ ਦੇ ਪਹਿਲਾਂ ਹਿਰਦੇ ਵਿੱਚੋਂ ਕੱਢੀ ਅੰਦਰੋਂ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੀਰ ਮਾਰਦਾ ਤੇ ਤੀਰ ਇਹਨੂੰ ਵੱਜਦਾ ਨਹੀਂ ਕਿਉਂ ਨਹੀਂ ਵੱਜਦਾ ਇਹਦੇ ਹਿਰਦੇ ਵਿੱਚ ਸੀਤਾ ਵਸੀ ਹੋਈ ਆ ਸੀਤਾ ਦੇ ਹਿਰਦੇ ਵਿੱਚ ਮੈਂ ਆ ਇਸ ਵਾਸਤੇ ਜਿੰਨੇ ਬਾਣ ਜਾਂਦੇ ਸੀ ਨਾ ਉਹ ਕੋਲੋਂ ਹੋ ਕੇ ਮੁੜ ਆਉਂਦੇ ਸੀ ਸਤਿਗੁਰੂ ਅਜੀਤ ਸਿੰਘ ਜੀ ਇਹ ਬਚਨ ਕਰਦੇ ਹੁੰਦੇ ਸੀ ਕਿ ਕੋਈ ਵੀ ਤਿੱਖੇ ਤੋਂ ਤਿੱਖਾ ਸ਼ਸਤਰ ਨਹੀਂ ਕੱਟ ਸਕਦਾ ਜਿਹਦੇ ਹਿਰਦੇ ਵਿੱਚ ਆਵਦ ਕੱਟਿਓ ਨਾ ਜਦ ਪ੍ਰੇਮ ਰਸ ਚਰਨ ਕਮਲ ਸਿੰਘ ਕੋਈ ਵੀ ਤਿੱਖੇ ਤੋਂ ਤਿੱਖਾ ਸ਼ਸਤਰ ਨਹੀਂ ਕੱਟ ਸਕਦਾ ਜਿਹਦੇ ਹਿਰਦੇ ਵਿੱਚ ਰਾਮ ਵਸ ਗਿਆ ਸਤਿਗੁਰੂ ਵਸ ਗਿਆ ਉਹਨੂੰ ਕੋਈ ਸ਼ਸਤਰ ਨਹੀਂ ਕਰ ਸਕਦਾ ਤੇ ਸੱਚੇ ਪਾਤਸ਼ਾਹ ਬਚਨ ਸੁਣਾਉਂਦੇ ਆ ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਬਚਨ ਸੁਣਾਇਆ ਕਿ ਉਹ ਕੋਈ ਫਕੀਰ ਸੀ ਤੇ ਉਹਨੂੰ ਇਹ ਨਾਮ ਜਪਦਿਆਂ ਜਪਦਿਆਂ ਇਹ ਨਾਮ ਵਸਤੂ ਉਹਦੇ ਅੰਦਰ ਪ੍ਰਕਾਸ਼ ਹੋ ਗਈ ਤੇ ਉਹ ਜਦੋਂ ਸੰਗਤ ਵਿੱਚ ਬੈਠਾ ਸੀ ਜਦੋਂ ਪ੍ਰਕਾਸ਼ ਉਹ ਅੰਦਰ ਪ੍ਰਕਾਸ਼ ਸਤਿਗੁਰੂ ਅੰਦਰ ਵਸ ਗਿਆ ਤੇ ਉਹਦੀ ਰਸਨਾ ਤੋਂ ਇਹ ਸ਼ਬਦ ਨਿਕਲ ਗਿਆ ਕਿਉਂਕਿ ਇਹਨੂੰ ਆਦਤ ਨਹੀਂ ਸੀ ਪਈ ਕਿ ਗੱਲ ਨੂੰ ਕੰਟਰੋਲ ਕਰਨ ਦੀ ਇਹ ਕਹਿੰਦਾ ਮੈਂ ਖੁਦਾ ਮੈਂ ਖੁਦ ਖੁਦਾ ਮੇਰਾ ਮਨ ਖੁਦਾ ਮੇਰਾ ਸਰੀਰ ਖੁਦਾ ਮੈਂ ਖੁਦ ਖੁਦਾ ਮਨ ਖੁਦਾ ਹੁਣ ਸ਼ਰ੍ਹਾਂ ਵਾਲੇ ਲੋਕ ਇਹ ਕਿਵੇਂ ਬਰਦਾਸ਼ਤ ਕਰਨ ਉਹਨਾਂ ਨੇ ਉਹਨੂੰ ਇੱਕ ਵਾਰੀ ਘੂਰਿਆ ਕਿ ਤੁਸੀਂ ਅੱਜ ਇੱਦਾਂ ਕਿਹਾ ਇਹਦੀ ਸਜ਼ਾ ਉਹ ਕਹਿੰਦੇ ਕੀ ਇਸ ਤਰ੍ਹਾਂ ਕਹਿੰਦੇ ਸਿਰ ਲਾ ਦੇਣਾ ਇਹਦੀ ਸਜ਼ਾ ਸਿਰ ਲਾਉਣਾ ਕਹਿੰਦੇ ਜਦੋਂ ਹੁਣ ਮੈਂ ਕਹੂੰਗਾ ਲਾ ਦਿਓ ਫਿਰ ਜਦੋਂ ਦੀਵਾਨ ਲੱਗਿਆ ਫਿਰ ਜਦੋਂ ਉਹ ਅੰਦਰ ਵਸਤੂ ਆਈ ਸੱਚੇ ਪਾਤਸ਼ਾਹ ਕਹਿੰਦੇ ਜਹ ਕੀਰਤਨ ਤੇਰਾ ਸਾਧੂ ਗਾਵੇ ਤਾਂ ਮੇਰਾ ਮਨ ਲੱਗੇ ਸਾਧੂ ਕੀਰਤਨ ਗਾਉਂਦਾ ਹੈ ਅੰਦਰ ਉਸਤਤੀ ਸਤਿਗੁਰੂ ਦੀ ਪ੍ਰੇਮ ਨਾਲ ਹੁੰਦੀ ਹੋਵੇ ਤੇ ਸਤਿਗੁਰੂ ਕਿਵੇਂ ਦੂਰ ਰਹਿ ਸਕਦਾ ਉੱਥੋਂ ਕਿਸੇ ਨੂੰ ਪ੍ਰੇਮ ਦੇ ਨਾਲ ਮਿੱਠੇ ਮਿੱਠੇ ਸ਼ਬਦ ਆਖੇ ਜਾਣ ਤੋਂ ਕਿਵੇਂ ਪਰੇ ਰਹਿ ਸਕਦਾ ਕਿਵੇਂ ਨਹੀਂ ਲਾਗੇ ਆ ਸਕਦਾ ਤੇ ਸਾਧੂ ਜਦੋਂ ਅੰਦਰੋਂ ਰੰਗ ਵਿੱਚ ਹੋ ਕੇ ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਬੁਲਾ ਰਿਹਾ ਸੀ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਉਹਦੇ ਸਰੀਰ ਵਿੱਚ ਪ੍ਰਵੇਸ਼ ਕੀਤਾ ਉਹ ਕਹਿੰਦਾ ਮੈਂ ਖੁਦਾ ਮੈਂ ਖੁਦ ਖੁਦਾ ਉਹਨਾਂ ਨੇ ਤਲਵਾਰ ਮਾਰੀ 2-10-20 ਵਾਰੀ ਵਿੱਚੋਂ ਲਗਾ ਦਿੱਤੀ ਸਿਰ ਅਲੱਗ ਨਹੀਂ ਹੋਇਆ ਆਪਦੇ ਕੱਟੇ ਦਾ ਜਦ ਪ੍ਰੇਮ ਰਸ ਚਰਨ ਕਮਲ ਸੰਘ ਜੇ ਕੱਟਿਆ ਜਾਏ ਤੇ ਗੁਰਬਾਣੀ ਝੂਠੀ ਹੁੰਦੀ ਹੈ ਗੁਰਬਾਣੀ ਝੂਠੀ ਹੋ ਨਹੀਂ ਸਕਦੀ ਉਹ ਨਾ ਕੱਟਿਆ ਗਿਆ ਹਾਰ ਕੇ ਵਿਚਾਰੇ ਬੈਠ ਗਏ ਸਾਡਾ ਇਤਿਹਾਸ ਤੇ ਇਹ ਗੱਲ ਕਹਿੰਦਾ ਕਿ ਭਾਈ ਤਾਰੂ ਸਿੰਘ ਦੇ ਵਾਲ ਕੱਟੇ ਨਹੀਂ ਗਏ ਹਾਰ ਕੇ ਬੈਠ ਗਏ ਹਰ ਯਤਨ ਕਰਕੇ ਥੱਕ ਗਏ ਹੰਭ ਗਏ ਸ਼ਰਮਿੰਦੇ ਹੋ ਗਏ ਸਾਡਾ ਇਤਿਹਾਸ ਕਹਿੰਦਾ ਕਿ ਦ੍ਰੋਪਦੀ ਦੀ ਸਾੜੀ ਉਹ ਲਾ ਨਹੀਂ ਸਕੇ ਹਾਰ ਕੇ ਥੱਕ ਕੇ ਹੰਭ ਕੇ ਸ਼ਰਮਿੰਦੇ ਹੋ ਕੇ ਬੈਠ ਗਏ जिथे गुरु की आराधना है उथे लोकां दा चारा नहीं चलदा। उथे एक ही गल कही जा सकदी है, बाल ना बांका कर सके भावे सब जग वैरी होए। जेड़ा ऐसा सतगुरु आ जेड़ा इना सुख दे सकदा, जेड़ा इनी पावर रखदा है सतगुरु, ते फिर ओदी आराधना ना कीती जावे, ए ना हो सके, ते फिर इस तों माड़े भागां दी भी होर कोई गल नहीं है कि सानू पता भी है कि सतगुरु नू मिलन दे ए सुख ने, आराधना करन दे ए सुख ने, सदा सुखी होने वाली गल आ। जुग लंघ जान, जुगां दीआं चौकड़ियां लंघ जान, जुगां दे कल्प लंघ जान, ते फिर भी ए सुख फिर मुकदा नहीं, ए सुख फिर कदी भी नहीं खत्म होंदा, सदा सुख देने वाला। पर ओ थोड़ी जी मेहनत या थोड़ी जी कमाई या जे कोई कर लवे ते उनू ए प्राप्त हो जांदा वड्डा सुख। सतगुरु सच्चे पातशाह जी ए बचन सुना रहे हैं, ते फिर ओनू ओ पुछदे आ कि अज ते नहीं मैं क्या, वह कहने तुम अज क्या, अज भी तुम क्या, मैं खुदा, मैं खुद खुदा। उन्हें कहा जे अज भी क्या फिर तलवार मारी नहीं, कहते तलवार ते मारी सी, कहते तलवार ते मारी सी, कहते फिर सिर नहीं कटिया गया, सिर लत्था नहीं धड़ तो, कहते फिर मैं नहीं सी, फिर वह खुदा ही सी। वह जिदे आ जाए ना ओनू कोई अस्त्र शस्त्र जंत्र मंत्र कोई दुनिया की शक्ति नहीं मार सकती। गुरसिखा अंदर सतगुरु वरते, जे गुरु दे सिख हां, जे गुरु दी सिख्या ते चलदे आ ते सतगुरु अंदर वरतदा है। साडे इक सुंदर सिंह सी सिख, विदेश विच चले गया, दीवान लग्या होया सी गुरुद्वारे विच, शराबवादी लोक नहीं सुन सकदे, कहिंदा मैं गोबिंद, उहने आके वाला तो फड़ लिया, ते उन्होंने आख्या ए गोबिंद नूं फड़िया वाला तो, प्यार नाल फड़िया हुंदा गल होर सी, हुण तू गुस्से नाल फड़िया, हत्थक कीती है, केसां नूं हत्थ पाया, जे गोबिंद कल तेरा हथ नहीं रहेगा। आरे ते गया ओदा हथ कटिया गया। जदों रसना ते जदों शरीर ते सतगुरु हुंदा सिख नूं फिर जरना औखा आ, जे जर गया ते जे फिर बहुत आनंद आ, ते फिर जे नहीं जर सकिया ते फिर अगले बन्ने तलवार दी गोली दी लोड़ नहीं, फिर जो कही गया ओ हो ही जाणा, अगले बन्ने ओदी जबान ते सतगुरु वस गया ते फिर ओने जो चितवे जाना अगले बन्ने ओ काम हो ही जाने, भावे चंगा चितवे ते भावे माड़ा चितवे। ए अजर वस्तु आ, इहनू जे कोई जर जाए ते फिर सुख आ, जे ना जर सके ते फिर नुकसान भी लोकां दा हो सकदा इहदे नाल। ते मैं इन्ना कुछ कह के खिमा मंगदा, ए सतगुरु दा जस आ, सुख देण वास्ते आ, सुख देण वास्ते, सुख लैण वास्ते। सतगुरु दा नाम सानू सच्चे पातशाह बख्शिया, नाम जपन दा सुभाग समां भी बख्शिया, संगत विच बैठन दा समां भी बख्शिया, गुरु दे दर्शन करन दा समां भी बख्शिया। किन्ने किन्ने जुग लोकी लटकदे सी मूधे सीधे विचारे तपस्या करदे सी गुरु दा दर्शन हो जाए, किन्ने जुगां दी तुहाडी तपस्या होएगी कि तुहानू साख्यात सतगुरु दा अकाल पुरख दे सरगुण सूप दा दर्शन हुंदा। मैं तुहाडे चरणा ते नमस्कार करदा, जिन्हां चरणा नाल तुर के आके तुसीं दर्शन दित्ता, नमस्कार करके खिमा मंगदा। कुछ वादा घाटा होए तो माफ करना, एक बारी अपने सतगुरु नूं होर याद करिए। सब कहो धन सतगुरु जगजीत सिंह सच्चे पातशाह, धन सतगुरु उदय सिंह जी सच्चे पातशाह।